ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਸੁਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਓ ਗਰਹ ਨਿਵਾਰੇ ਸਤਿਗੁਰੂ ਦੇ ਆਪਣਾ ਨਾਓ ਬਲਿਹਾਰੀ ਗੁਰ ਆਪਣੇ ਸਾਧ ਸਾਧ ਬਲ ਜਾਓ ਗੁਰੂ ਵਿਟਹੁ ਹਉ ਵਾਰਿਆ ਜਿਸ ਮਿਲ ਸੱਚ ਸੁਆਉ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸਰਬ ਕਲਾ ਸਮਰੱਥ ਅੰਤਰਜਾਮੀ ਲੋਕ ਪਰਲੋਕ ਦੇ ਸਹਾਇਕ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਇਸ ਵਰਸਾਏ ਹੋਏ ਅਸਥਾਨ ਸੋ ਘਰ ਵਿਚ ਚੱਲ ਰਹੀ ਲੜੀਵਾਰ ਕਥਾ ਵਿਚ ਅੱਜ ਦੇ ਪ੍ਰਕਰਨ ਵਿਚ ਅੰਗ 400 ਉਪਰ ਜੋ ਬਚਨ ਹਨ ਇਥੋਂ ਆਰੰਭ ਹੁੰਦੇ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਸਾ ਰਾਗ ਵਿਚ ਗੁਰੂ ਦੇ ਪਾਰੁਪਕਾਰ ਸਤਿਗੁਰੂ ਵੱਲੋਂ ਦਿੱਤੀ ਹੋਈ ਨਾਮ ਦੀ ਦਾਤ ਉਹਦੇ ਵਿਚ ਕਿਹੜੀਆਂ ਬਰਕਤਾਂ ਹਨ, ਕਿਹੜੀਆਂ ਬਖਸ਼ਾਂ ਹਨ। ਮਹਾਰਾਜ ਇਕ ਇਕ ਪੰਕਤੀ ਵਿਚ ਬਖਸ਼ਿਸ਼ ਵਰਤਾ ਰਹੇ ਹਨ।
ਆਸਾ ਮਹੱਲਾ ਪੰਜਵਾ
ਆਸਾ ਰਾਗ ਵਿਚ ਪੰਚਮ ਗੁਰਦੇਵ ਜੀ ਕਹਿੰਦੇ ਹਨ
ਸੁਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਓ।
ਮਹਾਰਾਜ ਕਹਿਣ ਲੱਗੇ ਪਰਮੇਸ਼ਰ ਦੀ ਭਗਤੀ ਵਿਚ ਉਹਦੇ ਕੀਰਤਨ ਵਿਚ ਉਹਦੇ ਗੀਤ ਵਿਚ ਕੀ ਮਿਲਦਾ ਉਹ ਕਰਨ ਤੋਂ ਬਾਅਦ ਕਹਿੰਦੇ ਨੇ ਬੜਾ ਵੱਡਾ ਸੁਖ ਤੇ ਸਹਿਜ ਅਵਸਥਾ ਮਨ ਦੀ ਅਡੋਲਤਾ ਜਿੱਥੇ ਮਨ ਕਦੀ ਭਟਕਦਾ ਹੀ ਨਹੀਂ ਤੇ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ।
ਗਰਹ ਨਿਵਾਰੇ ਸਤਿਗੁਰੂ ਦੇ ਆਪਣਾ ਨਾਓ।
ਜਿਹੜੇ ਕਈ ਲੋਕ ਕਹਿੰਦੇ ਨੇ ਕਿ ਗ੍ਰਹਿ ਦਾ ਅਸਰ ਹੁੰਦਾ ਹੈ, ਮਹਾਰਾਜ ਕਹਿੰਦੇ ਨੇ ਪੂਰੇ ਸਤਿਗੁਰੂ ਨੇ ਆਪਣੇ ਨਾਮ ਦੀ ਦਾਤ ਦੇ ਕੇ ਜਿਹੜੇ ਗ੍ਰਹਿ ਸਨ, ਗ੍ਰਹਿ ਵੀ ਅਸਲ ਵਿਚ ਕਿਹੜੇ ਨੇ, ਆਪਣੇ ਕਰਮ ਹੀ ਤੇ ਗ੍ਰਹਿ ਹੁੰਦੇ ਨੇ। ਜਦੋਂ ਸਤਿਗੁਰਾਂ ਨੇ ਦਾਤ ਦੇ ਦਿੱਤੀ ਨਾਮ ਦੀ ਤੇ ਗਿਆਨ ਭਇਆ ਤਹਿ ਕਰਮੈ ਨਾਸ, ਜਦੋਂ ਕਰਮ ਹੀ ਖਤਮ ਹੋ ਗਏ ਮਾੜੇ ਤੇ ਗ੍ਰਹਿਆਂ ਨੇ ਕੀ ਕਰਨਾ, ਗ੍ਰਹਿ ਵੀ ਤੇ ਕਰਮਾਂ ਨੂੰ ਕਹਿੰਦੇ ਨੇ, ਮਾੜੇ ਕਰਮ ਕਰੋ ਤੇ ਆਪੇ ਉਹ ਗ੍ਰਹਿ ਲਾਗੂ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਸਤਿਗੁਰੂ ਨੇ ਆਪਣਾ ਨਾਮ ਦਿੱਤਾ ਸਿੱਖ ਨੂੰ ਤੇ ਸਾਰੇ ਕਰਮ ਨਿਵਾਰ ਦਿੱਤੇ, ਗ੍ਰਹਿ ਦੂਰ ਕਰ ਦਿੱਤੇ ਹਨ।
ਬਲਿਹਾਰੀ ਗੁਰ ਆਪਣੇ ਸਦ ਸਦ ਬਲ ਜਾਓ।
ਇਸ ਕਰਕੇ ਆਪਣੇ ਗੁਰੂ ਤੋਂ ਬਲਿਹਾਰ ਜਾਂਦੇ ਹਾਂ, ਸਦਾ ਸਦਾ ਹੀ ਕੁਰਬਾਨ ਜਾਂਦੇ ਹਾਂ ਜੀ।
ਗੁਰੂ ਵਿਟਹ ਹਉ ਵਾਰਿਆ ਜਿਸ ਮਿਲ ਸੱਚ ਸੁਆਉ।
ਪੂਰੇ ਗੁਰੂ ਤੋਂ ਮਹਾਰਾਜ ਕਹਿਣ ਲੱਗੇ ਬਲਿਹਾਰ ਹਾਂ, ਸਦਕੇ ਜਾਂਦੇ ਹਾਂ ਵਾਰਿਆ। ਜੇ ਕੁਰਬਾਨੀ ਕਰਨੀ ਪਏ ਗੁਰੂ ਦੇ ਬਚਨ ਦੇ ਉੱਤੋਂ, ਜੇ ਗੁਰੂ ਦੀ ਸੇਵਾ ਵਿਚ ਕਿਤੇ ਕੁਰਬਾਨੀ ਵੀ ਕਰਨੀ ਪੈ ਜਾਏ, ਆਪਣਾ ਆਪ ਵੀ ਵਾਰਨਾ ਪਏ ਤੇ ਮਹਾਰਾਜ ਕਹਿੰਦੇ ਇਹ ਕੋਈ ਸੌਦਾ ਮਹਿੰਗਾ ਨਹੀਂ, ਕਿਉਂਕਿ ਗੁਰੂ ਨੂੰ ਮਿਲ ਕੇ ਅਸਲ ਵਿਚ ਸੱਚਾ ਸਵਾਰਥ ਪੂਰਾ ਹੋ ਗਿਆ। ਸਵਾਰਥ ਮੈਨੇ ਟਾਰਗੇਟ ਮਿਸ਼ਨ ਜਿਹਦੇ ਵਾਸਤੇ ਅਸੀਂ ਆਏ ਸੀ ਉਹ ਕੰਮ ਪੂਰਾ ਹੋ ਗਿਆ, ਉਸ ਮੰਜ਼ਿਲ ਤੇ ਪਹੁੰਚ ਗਏ, ਉਸ ਅਵਸਥਾ ਤੇ ਪਹੁੰਚ ਗਏ ਜਿੱਥੇ ਪਹੁੰਚਣ ਵਾਸਤੇ ਮਨੁੱਖਾ ਸਰੀਰ ਮਿਲਿਆ ਸੀ।
ਸਗੁਨ ਅਪ ਸਗੁਨ ਤਿਸ ਕੋ ਲੱਗੇ ਜਿਸ ਚੀਤ ਨਾ ਆਵੇ।
ਫਿਰ ਕਿਸੇ ਨੇ ਪੁੱਛ ਲਿਆ ਕਿ ਸੱਚੇ ਪਾਤਸ਼ਾਹ ਆ ਕਈ ਵਾਰੀ ਪੰਡਿਤ ਜੀ ਕਿਆ ਕਰਦੇ ਨੇ, ਵੀ ਫਲਾਣਾ ਸ਼ਗਨ ਲੱਗ ਜਾਂਦਾ, ਸ਼ਗਨ ਲੱਗ ਜਾਂਦਾ, ਐਸ ਦਿਨ ਆਹ ਨਾ ਕਰੋ, ਐਸ ਦਿਨ ਵਿਆਹ ਨਾ ਕਰੋ, ਐਸ ਦਿਨ ਕੱਪੜੇ ਨਾ ਧੋਵੋ, ਇਹ ਕੀ ਹੁੰਦਾ? ਮਹਾਰਾਜ ਕਹਿੰਦੇ ਤੇ ਉਹਨਾਂ ਤੇ ਲਾਗੂ ਹੁੰਦੇ ਨੇ ਜਿਨ੍ਹਾਂ ਦੇ ਚਿੱਤ ਵਿਚ ਨਾਮ ਨਹੀਂ ਹੁੰਦਾ। ਹੁਣ ਜਿਹਦੀ ਗੱਲ ਸਿੱਧੀ ਰੱਬ ਨਾਲ ਏ, ਗੁਰੂ ਨਾਲ ਏ, ਜਿਹਦੇ ਸਿਰ ਤੇ ਗੁਰੂ ਹੈ, ਜੇ ਸਿੱਖ ਦੀ ਰਸਨਾ ਤੇ ਜਪਜੀ ਸਾਹਿਬ ਹੈ, ਅੰਦਰ ਬਾਣੀ ਦਾ ਨਿਵਾਸ ਏ, ਮਹਾਰਾਜ ਕਹਿੰਦੇ ਨਾ ਉਹਨੂੰ ਕੋਈ ਸ਼ਗਨ ਲੱਗਦਾ ਨਾ ਕੋਈ ਅਪਸ਼ਗਨ ਲੱਗਦਾ। ਕਹਿਣ ਲੱਗੇ ਇਹ ਸ਼ਗਨ ਅਪਸ਼ਗਨ ਉਹਨਾਂ ਨੂੰ ਲੱਗਦੇ ਨੇ ਜਿਨ੍ਹਾਂ ਦਾ ਚਿੱਤ ਪਰਮੇਸ਼ਰ ਦੀ ਯਾਦ ਤੋਂ ਖਾਲੀ ਹੈ ਜੀ।
ਇਸ ਜਮ ਨੇੜ ਨਾ ਆਵੇ ਜੋ ਹਰ ਪ੍ਰਭ ਭਾਵੇ।
ਮਹਾਰਾਜ ਕਹਿਣ ਲੱਗੇ ਉਹਨਾਂ ਦੇ ਤੇ ਜਮ ਵੀ ਨੇੜੇ ਨਹੀਂ ਆਉਂਦੇ ਧਰਮ ਰਾਜ ਦੇ, ਜਿਹੜੇ ਪ੍ਰਭੂ ਨੂੰ ਪਾਉਂਦੇ ਨੇ, ਨਾਮ ਜਪਦੇ ਨੇ, ਜਿਨ੍ਹਾਂ ਦੇ ਅੰਦਰ ਨਾਮ ਦੀ ਦਾਤ ਵਸ ਗਈ ਏ। ਕਹਿਣ ਲੱਗੇ ਉਹਨਾਂ ਦੇ ਨੇੜੇ ਤੇ ਜਮ ਵੀ ਨਹੀਂ ਆਉਂਦੇ ਤੇ ਬਾਕੀ ਤਾਂ ਹੋਰ ਕਿਸੇ ਨੇ ਕੀ ਆਉਣਾ ਜੋ ਪ੍ਰਭੂ ਨੂੰ ਪਾਉਂਦੇ ਹਨ।
ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ।
ਕਹਿਣ ਲੱਗੇ ਭਾਵੇਂ ਕੋਈ ਕਿੰਨੇ ਪੁੰਨ ਕਰ ਲਵੇ, ਦਾਨ ਕਰੇ, ਜਪ ਤਪ ਬੜੇ ਕਰੇ, ਨਾਮ ਸਭ ਤੋਂ ਉੱਤੇ ਹੈ। ਜਿਹੜੇ ਪਰਮੇਸ਼ਰ ਦੇ ਪ੍ਰੇਮ ਦੇ ਵਿਚ ਜਪਦਾ ਗੁਰੂ ਕਾ ਪਿਆਰਾ, ਉਹ ਨਾਮ ਇਨ੍ਹਾਂ ਸਾਰਿਆਂ ਤੋਂ ਜ਼ਿਆਦਾ ਪਾਵਰ ਸ਼ਕਤੀ ਰੱਖਦਾ ਹੈ।
ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ।
ਜਿਹੜਾ ਆਪਣੀ ਰਸਨਾ ਦੇ ਨਾਲ ਨਾਮ ਜਪਦਾ ਵਾਹਿਗੁਰੂ ਦਾ, ਸਿਮਰਨ ਕਰਦਾ ਹਰੀ ਨਾਮ ਜਪਦਾ, ਕਹਿਣ ਲੱਗੇ ਮਹਾਰਾਜ ਉਹਦੇ ਸਾਰੇ ਕੰਮ ਪੂਰਨ ਹੋ ਗਏ, ਉਹਦੇ ਸਾਰੇ ਕਾਰਜ ਸਿਰੇ ਚੜ ਗਏ ਹਨ।
ਭੈ ਬਿਨਸੇ ਭ੍ਰਮ ਮੋਹ ਗਏ ਕੋ ਦਿਸੈ ਨਾ ਬੀਆ।
ਕਹਿਣ ਲੱਗੇ ਉਹਨਾਂ ਦੇ ਅੰਦਰੋਂ ਫਿਰ ਡਰ ਵੀ ਖਤਮ ਹੋ ਗਿਆ, ਕਿਉਂਕਿ ਡਰ ਇਹ ਸੀ ਵੀ ਇਹ ਜੋ ਸਾਡੇ ਕੋਲ ਏ ਇਹ ਸਾਡੇ ਕੋਲੋਂ ਕੋਈ ਹੋਰ ਨਾ ਲੈ ਜਾਏ, ਤੇ ਜਦੋਂ ਦੇਣ ਵਾਲਾ ਦਾਤਾ ਸਿਰ ਤੇ ਖੜਾ ਫਿਰ ਡਰ ਕਾਹਦਾ, ਉਹਦੇ ਭੰਡਾਰ ਭਰੇ ਪਏ ਨੇ। ਉਹ ਭਰਮ ਵੀ ਅਗਿਆਨ ਵੀ ਅੰਦਰੋਂ ਕੱਟਿਆ ਗਿਆ ਤੇ ਮੋਹ ਵੀ ਖਤਮ ਹੋ ਗਿਆ, ਤੇ ਕੋ ਦਿਸੈ ਨਾ ਬੀਆ, ਬੀਆ ਮੈਨੇ ਉਪਰਾ ਦੂਜਾ, ਸਾਰੀ ਸ੍ਰਿਸ਼ਟੀ ਵਿਚ ਉਹਦੇ ਦੀਦਾਰ ਹੁੰਦੇ ਹਨ, ਕੋਈ ਉਪਰਾ ਬੇਗਾਨਾ ਨਜ਼ਰ ਨਹੀਂ ਆਉਂਦਾ।
ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਖ ਨਾ ਥੀਆ।
ਮਹਾਰਾਜ ਕਹਿਣ ਲੱਗੇ ਪਾਰ ਬ੍ਰਹਮ ਨੇ ਰੱਖ ਲਿਆ ਹੈ, ਪੂਰੇ ਸਤਿਗੁਰੂ ਨੇ ਕਿਰਪਾ ਕੀਤੀ ਹੈ ਤੇ ਪਰਤ ਕੇ ਦੁੱਖ ਵੇਖਣ ਨੂੰ ਮਿਲਿਆ ਨਹੀਂ ਜੀ।
ਆਸਾ ਕਰਨਾਵਾ ਮਹੱਲਾ ਪੰਜਵਾ।
ਆਸਾ ਰਾਗ ਵਿਚ ਨੌਵੇਂ ਘਰ ਵਿਚ ਪੰਚਮ ਪਾਤਸ਼ਾਹ ਫਰਮਾਉਂਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅਕਾਲ ਪੁਰਖ ਵਾਹਿਗੁਰੂ ਇੱਕ ਧੁਨੀ ਸਰੂਪ ਹੈ ਜੋ ਸਰਬ ਵਿਆਪਕ ਸਾਰੇ ਥਾਵਾਂ ਤੇ ਮੌਜੂਦ ਹੈ ਔਰ ਉਹ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ ਹੈ ਜੀਓ।
ਚਿਤਵ ਚਿਤਵ ਸਰਬ ਸੁਖ ਪਾਵੋ ਆਗੈ ਭਾਵੋ ਕੇ ਨਾ ਪਾਵੋ।
ਮਹਾਰਾਜ ਨੇ ਬਚਨ ਕੀਤੇ ਨੇ ਇੱਕ ਗੁਰਮੁਖ ਜਿਹੜਾ ਨਾਮ ਜਪਦਾ ਸ਼ੁਰੂ ਕਰਦਾ ਉਹ ਜਦੋਂ ਨਾਮ ਜਪਦਾ ਨਾ ਤੇ ਮਨ ਵਿਚ ਬੜੀਆਂ ਗੱਲਾਂ ਚੇਤੇ ਵਿਚ ਬਣਾਉਂਦਾ ਬੀ ਮੈਂ ਨਾਮ ਜਪ ਰਿਹਾ ਤੇ ਰੱਬ ਮੈਨੂੰ ਪ੍ਰਵਾਨ ਕਰ ਲੇਗਾ, ਉਹਦੇ ਦਰੋਂ ਘਰੋਂ ਮੈਨੂੰ ਕੋਈ ਦਾਤ ਮਿਲੇਗੀ। ਪਰ ਕਹਿਣ ਲੱਗੇ ਉਹਦੇ ਅੰਦਰ ਫਿਰ ਇੱਕ ਹੋਰ ਵੀ ਗੱਲ ਰਹਿੰਦੀ, ਇੱਕ ਤਾਂ ਇਹ ਵੀ ਚਿਤਵੋ ਚਿਤਵ ਸਰਬ ਸੁਖ ਪਾਵੋ, ਇੱਕ ਤਾਂ ਇਹ ਮੈਂ ਚੇਤੇ ਕਰਾਂਗਾ ਪਰਮੇਸ਼ਰ ਨੂੰ ਤੇ ਸਾਰੇ ਸੁਖ ਮੈਨੂੰ ਮਿਲ ਜਾਣਗੇ ਬਈ ਇਹ ਨਾਮ ਜਪਣ ਦੇ ਨਾਲ। ਪਰ ਅੰਦਰ ਫਿਰ ਇੱਕ ਇਹ ਵੀ ਗੱਲ ਰਹਿੰਦੀ ਏ, ਆਗੈ ਭਾਵੋ, ਆਗੈ ਭਾਵੋ ਕੇ ਨਾ ਭਾਵੋ, ਹੇ ਵਾਹਿਗੁਰੂ ਤੇਰੇ ਦਰ ਤੇ ਮੇਰਾ ਕੀਤਾ ਹੋਇਆ ਪਾਠ ਤੇ ਜਪ ਤਪ ਤੈਨੂੰ ਚੰਗਾ ਵੀ ਲੱਗਦਾ ਕਿ ਨਹੀਂ, ਇਹ ਤੇ ਤੂੰ ਹੀ ਜਾਣਦਾ ਹੈ।
ਇੱਕ ਦਾਤਾਰ ਸਗਲ ਹੈ ਜਾਚਿਕ ਦੂਸਰ ਕਹਿ ਪਹਿਜਾਵਾ।
ਪਰ ਕਹਿਣ ਲੱਗੇ ਹੁਣ ਹੋਰ ਕਿਸੇ ਕੋਲ ਜਾਣੇ ਕੀ ਹੋਇਆ, ਕਿਉਂਕਿ ਦੇਣ ਵਾਲਾ ਤੇ ਦਾਤਾ ਹੈ ਹੀ ਇੱਕੋ, ਬਾਕੀ ਤੇ ਸਾਰੇ ਉਹਦੇ ਮੰਗਤੇ ਨੇ, ਭਾਵੇਂ ਕੋਈ ਕਿੰਨੇ ਸ਼ਕਤੀਆਂ ਵਾਲੇ ਲੋਕ ਹੋਣਗੇ, ਮੰਗਿਆ ਕਿੱਥੋਂ ਏ ਪਰਮੇਸ਼ਰ ਤੋਂ। ਕਹਿਣ ਲੱਗੇ ਇਸ ਕਰਕੇ ਦੂਸਰੇ ਕਿਹਦੇ ਕੋਲ ਜਾਈਏ, ਦਾਤਾ ਇੱਕੋ ਹੀ ਸਾਰਿਆਂ ਦਾ ਹੈ।
ਓ ਮਾਗਾ ਆ ਮਨ ਲਜਾਵਾ।
ਮਹਾਰਾਜ ਕਹਿਣ ਲੱਗੇ ਇਸ ਕਰਕੇ ਮੈਂ ਆਪਣੇ ਪਿਆਰੇ ਪ੍ਰੀਤਮ ਵਾਹਿਗੁਰੂ ਤੋਂ ਮੰਗਣ ਤੋਂ ਬਿਨਾਂ ਹੋਰ ਕਿਸੇ ਤੋਂ ਮੰਗਣ ਲੱਗਿਆ ਮੈਨੂੰ ਲਾਜ ਆਉਂਦੀ, ਲਾਜ ਆਉਣੀ ਚਾਹੀਦੀ। ਰੱਬ ਦੇ ਪਿਆਰੇ ਨੂੰ ਉਹ ਜਿਹਦੇ ਨਾਲ ਪ੍ਰੇਮ ਏ ਉਹਦੇ ਤੋਂ ਹੀ ਮੰਗੇ। ਸਿੱਖ ਕਿੱਥੋਂ ਮੰਗੇ, ਲੋੜ ਪਏ ਤੇ ਗੁਰੂ ਕੋਲੋਂ ਹੀ ਮੰਗੇ, ਹੋਰ ਨਾ ਕਿਤੇ ਐਵੇਂ ਮੰਗਦਾ ਫਿਰੇ। ਕਹਿਣ ਲੱਗੇ ਲਾਜ ਆਉਂਦੀ ਹੈ ਉਸ ਗੁਰਸਿੱਖ ਗੁਰਮੁਖ ਪਿਆਰੇ ਨੂੰ ਹੋਰ ਕਿਸੇ ਤੋਂ ਮੰਗਣ ਲੱਗਿਆ।
ਸਗਲ ਛਤਰਪਤ ਏਕੋ ਠਾਕੁਰ ਕੌਣ ਸੰਸਰ ਲਾਵਾ।
ਕਹਿਣ ਲੱਗੇ ਕਿਉਂਕਿ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਛਤਰਪਤੀ ਰਾਜਾ ਹੈ, ਸਾਰਿਆਂ ਤੋਂ ਵੱਡਾ ਹੈ, ਸਾਰਿਆਂ ਤੋਂ ਉੱਚਾ ਇੱਕੋ ਹੀ ਠਾਕੁਰ ਹੈ। ਕਹਿਣ ਲੱਗੇ ਕੌਣ ਸੰਸਰ ਲਾਓ, ਉਹਦੇ ਬਰਾਬਰ ਕਿਨੂੰ ਲਾਈਏ, ਉਹਦੇ ਵਰਗਾ ਹੋਰ ਕੋਈ ਉਹਦੇ ਬਰਾਬਰ ਦਾ ਹੈ ਹੀ ਨਹੀਂ।
ਉਠਾ ਬੈਸਾ ਰਹਿ ਪੇ ਨਾ ਸਾਕਾ ਦਰਸ਼ਨ ਖੋਜ ਖੋਜਾਵਾ।
ਇਹਦੇ ਵਿੱਚ ਉਸ ਜਗਿਆਸੂ ਦੇ ਅੰਦਰ ਇੱਕ ਜਿਵੇਂ ਆਪਾਂ ਪੰਜਾਬੀ ਵਿੱਚ ਕਹਿੰਦੇ ਹਾਂ ਵੀ ਅਛਬੀ, ਉਠੋ ਬੈਸੋ, ਜਿਵੇਂ ਕਿਸੇ ਦੀ ਉਡੀਕ ਹੋਵੇ ਨਾ ਤੇ ਬੰਦਾ ਕਦੀ ਬਹਿੰਦਾ ਫਿਰ ਉੱਠ ਕੇ ਉਹ ਸੜਕ ਵੱਲ ਬਹਿੰਦਾ ਵੀ ਆ ਰਿਹਾ ਕਿ ਨਹੀਂ, ਫਿਰ ਬਹਿ ਜਾਂਦਾ, ਫਿਰ ਉੱਠ ਕੇ ਬਹਿੰਦਾ, ਫਿਰ ਬਹਿ, ਇਸ ਤਰ੍ਹਾਂ ਉਹਨੂੰ ਕਾਹਲੀ ਪੈਂਦੀ ਹੈ ਅੰਦਰੋਂ। ਕਹਿਣ ਲੱਗੇ ਇਸ ਤਰ੍ਹਾਂ ਮੈਂ ਕਦੀ ਉੱਠਣਾ ਕਦੀ ਬੈਠਣਾ ਤੇ ਵੇਖਣ ਤੋਂ ਰਹਿ ਵੀ ਨਹੀਂ ਸਕਦਾ ਵੀ ਕਦੋਂ ਆਏਗਾ। ਉਹਦੇ ਦਰਸ਼ਨਾਂ ਨੂੰ ਖੋਜਦਿਆਂ ਇਸ ਤਰ੍ਹਾਂ ਅੰਦਰ ਚਿਤਵਨੀ ਲੱਗਦੀ ਹੈ।
ਬ੍ਰਹਮਾਦਿਕ ਸਨਕਾਦਿਕ ਸੰਤ ਸਨੰਦਨ ਸਨਾਤਨ ਸੰਤ ਕੁਮਾਰ ਤਿੰਨ ਕੋ ਮਹਿਲ ਦੁਲਭਾਵਾ।
ਇਹ ਮਹਾਰਾਜ ਨੇ ਸਾਰੇ ਬ੍ਰਹਮਾ ਤੇ ਉਹਦੇ ਨਾਲ ਦੇ ਜਿਹੜੇ ਦੇਵਤੇ ਤੇ ਉਹਦੇ ਚਾਰੇ ਪੁੱਤਰ ਸਨਕਾਦਿਕ ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ, ਇਹ ਚਾਰੇ ਉਹਦੇ ਪੁੱਤਰ ਤੇ ਹੋਰ ਦੇਵਤੇ, ਤਿੰਨ ਕੋ ਮਹਿਲ ਦੁਲਭਾਵੋ। ਕਹਿਣ ਲੱਗੇ ਮੈਂ ਤੇ ਕਾਮ ਬੰਦਾ, ਤੇਰਾ ਮਹਿਲ ਤੇ ਉਹਨਾਂ ਦਾ ਵੀ ਜ਼ੋਰ ਨਹੀਂ ਚੱਲਦਾ। ਜਿਹੜੇ ਦੇਵਤੇ ਨੇ ਧੱਕੇ ਨਾਲ ਨਹੀਂ ਤੇਰੇ ਮਹਿਲ ਵਿਚ ਪਹੁੰਚ ਸਕਦੇ, ਤੈਨੂੰ ਪ੍ਰਵਾਨ ਹੋ ਸਕਦੇ। ਦੁਲਭ ਹੈ ਤੇਰਾ ਘਰ, ਉਥੋਂ ਤੱਕ ਇਨ੍ਹਾਂ ਦੀ ਵੀ ਪਹੁੰਚ ਨਹੀਂ, ਤੇ ਮੈਂ ਤਾਂ ਫਿਰ ਇੱਕ ਆਮ ਬੰਦਾ, ਭਾਵ ਨਿਮਰਤਾ ਦਾ ਸੂਚਕ ਹੈ ਇਹ ਸ਼ਬਦ।
ਅਗਮ ਅਗਮ ਆਗਾਦ ਬੋਧ ਕੀਮਤ ਪਰੈ ਨਾ ਪਾਵਾ।
ਵਾਹਿਗੁਰੂ ਤੂੰ ਅਗਮ ਹੈ, ਤੇਰੇ ਤੱਕ ਪਹੁੰਚਿਆ ਨਹੀਂ ਜਾ ਸਕਦਾ, ਤੇਰੀ ਕੋਈ ਥਾਂ ਨਹੀਂ ਪਾ ਸਕਦਾ, ਤੇਰੇ ਨਾਲ ਤੇਰਾ ਕੋਈ ਬੋਧ ਤੇਰੀ ਜਾਣਕਾਰੀ ਨਹੀਂ ਪ੍ਰਾਪਤ ਕਰ ਸਕਦਾ। ਕੀਮਤ ਨਹੀਂ ਕਿਸੇ ਤੋਂ ਪੈਂਦੀ, ਕਿਉਂਕਿ ਤੂੰ ਪਰੇ ਤੋਂ ਪਰੇ ਵੱਡਾ ਬੇਅੰਤ ਹੈ ਜੀ।
ਤਾਕੀ ਸਰਨ ਸਤਪੁਰਖ ਕੀ ਸਤਗੁਰ ਪੁਰਖ ਤੇ ਆਵਾ।
ਬਸ ਇੱਕੋ ਸ਼ਰਨ ਤੱਕੀਏ ਪੂਰੇ ਸਤਿਗੁਰੂ ਸਤਪੁਰਖ ਦੀ। ਸਤਪੁਰਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ 10 ਪਾਤਸ਼ਾਹੀਆਂ, ਉਹਨਾਂ ਦੀ ਸ਼ਰਨ ਤੱਕੀ ਪੂਰੇ ਪੁਰਖ ਸਤਿਗੁਰੂ ਦੀ, ਉਹਦੇ ਰਾਹੀਂ ਤੈਨੂੰ ਧਿਆਉਂਦੇ ਹਾਂ।
ਭਇਓ ਕਿਰਪਾਲ ਦਇਆਲ ਪ੍ਰਭ ਠਾਕੁਰ ਕਾਟਿਓ ਬੰਦ ਗਰਾਵਾ।
ਕਹਿਣ ਲੱਗੇ ਜਦੋਂ ਗੁਰੂ ਦੀ ਸ਼ਰਨ ਵਿਚ ਆਏ ਤੇ ਪਰਮੇਸ਼ਰ ਦਇਆਲ ਹੋ ਗਿਆ, ਉਹਨੇ ਕਿਰਪਾ ਕਰ ਦਿੱਤੀ, ਦਇਆ ਕਰ ਦਿੱਤੀ ਪ੍ਰਭੂ ਨੇ, ਤੇ ਗਲ ਦੇ ਵਿਚੋਂ ਕਾਟਿਓ ਬੰਦ ਗਰਾਵੋ, ਗਰਾਵੋ ਮੈਨੇ ਗਲੇ ਦੇ ਵਿਚੋਂ ਜਿਹੜੇ ਮਾਇਆ ਦੇ ਰੱਸੇ ਬੰਧਨ ਪਏ ਸਨ ਉਹ ਗੁਰੂ ਨੇ ਕੱਟ ਕੇ ਪਰੇ ਸਿੱਟ ਦਿੱਤੇ ਹਨ।
ਕਹੋ ਨਾਨਕ ਜੋ ਸਾਧ ਸੰਗ ਪਾਇਓ ਤੋ ਫਿਰ ਜਨਮ ਨਾ ਆਵਾ।
ਕਹਿੰਦੇ ਹਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਜਦੋਂ ਸਾਧ ਸੰਗਤ ਦੀ ਪ੍ਰਾਪਤੀ ਹੋ ਗਈ, ਗੁਰਮੁਖਾਂ ਦੀ ਸੰਗਤ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਗਤ ਹੋ ਗਈ, ਪਰਤ ਕੇ ਜਨਮ ਨਹੀਂ ਹੁੰਦਾ, ਫਿਰ ਉਹ ਲੀਨ ਹੋ ਜਾਂਦੀ, ਜੋਤ ਵਿਚ ਜੋਤ ਮਿਲ ਜਾਂਦੀ ਹੈ।
ਆਸਾ ਮਹੱਲਾ ਪੰਜਵਾ,
ਪੰਚਮ ਪਾਤਸ਼ਾਹ ਫਰਮਾਉਂਦੇ ਹਨ,
ਅੰਤਰ ਗਾਵਾ ਬਾਹਰ ਗਾਵਾ ਗਾਵਾ ਜਾਗ ਸਵਾਰੀ।
ਕਹਿਣ ਲੱਗੇ ਇੱਕ ਰੱਬ ਦੇ ਪਿਆਰੇ ਦੀ ਰੂਟੀਨ ਕੀ ਹੈ, ਉਹ ਕਰਦਾ ਕੀ, ਉਹਨੂੰ ਕੰਮ ਕੀ, 24 ਘੰਟੇ ਆਰ ਪਾਰ ਕੀ ਕਰਦਾ। ਕਹਿੰਦੇ ਉਹਨੂੰ ਹੋਰ ਕੋਈ ਕੰਮ ਨਹੀਂ ਰਹਿ ਜਾਂਦਾ, ਅੰਤਰ ਗਾਵੋ ਮਨ ਦੇ ਵਿਚ ਵੀ ਸਿਮਰਨ ਕਰਦਾ ਰਹਿੰਦਾ, ਤੇ ਜਦੋਂ ਬੋਲਦਾ ਬਾਹਰ ਗਾਵੋ, ਬਾਹਰ ਵੀ ਰੱਬ ਦੀ ਗੱਲ ਕਰਦਾ, ਕਦੋਂ ਕਰਦਾ, ਕਿੰਨਾ ਚਿਰ ਕਰਦਾ। ਕਹਿੰਦੇ ਜਾਗ ਸਵਾਰੀ ਸਾਰੀ ਜ਼ਿੰਦਗੀ ਜਾਗ ਕੇ ਸਾਰੀ ਜ਼ਿੰਦਗੀ ਉਹਦਾ ਸਿਮਰਨ ਹੀ ਕਰਦਾ ਹੈ।
ਸੰਗ ਚਲਨ ਕਾ ਤੋਸਾ ਦੀਨਾ ਗੋਬਿੰਦ ਨਾਮ ਕੇ ਵਿਵਹਾਰੀ।
ਜਿਹੜੇ ਗੋਬਿੰਦ ਦੇ ਨਾਮ ਦੇ ਵਪਾਰੀ ਬਣੇ ਨੇ ਉਹਨਾਂ ਨੂੰ ਅਕਾਲ ਪੁਰਖ ਨੇ ਗੁਰੂ ਦੇ ਰਾਹੀਂ ਸੰਗ ਤੁਰਨ ਵਾਸਤੇ ਨਾਲ ਦਾ ਤੋਸਾ ਖਜ਼ਾਨਾ ਨਾਮ ਦਾ ਦਰ ਜਿਹੜਾ ਖਜ਼ਾਨਾ ਝੋਲੀ ਵਿਚ ਪਾ ਦਿੱਤਾ ਹੈ।
ਅਵਰ ਬਿਸਾਰੀ ਬਿਸਾਰੀ
ਉਹਨਾਂ ਦੀ ਜ਼ਿੰਦਗੀ ਵਿਚ ਹੋਰ ਸਭ ਛੁੱਟ ਜਾਂਦਾ ਸਭ ਛੁੱਟ ਜਾਂਦਾ ਸਭ ਵਿਸਾਰ ਦਿੰਦੇ ਹਨ।
ਨਾਮ ਦਾਨ ਗੁਰਪੁਰੈ ਦਿਓ ਮੈਂ ਇਹੋ ਆਧਾਰੀ।
ਉਹ ਕਹਿੰਦੇ ਹਨ ਕਿ ਇੱਕੋ ਆਧਾਰ ਹੁਣ ਸਾਡਾ ਨਾਮ ਹੀ ਹੈ, ਪੂਰੇ ਗੁਰੂ ਨੇ ਨਾਮ ਹੀ ਸਾਨੂੰ ਦੇ ਦਿੱਤਾ, ਨਾਮ ਦੀ ਦਾਤ ਦੇ ਦਿੱਤੀ ਹੈ, ਇੱਕੋ ਆਧਾਰ ਨਾਮ ਦਾ ਆਸਰਾ ਹੈ ਜੀਓ।
ਦੁੱਖ ਨ ਗਾਵਾ ਸੁਖ ਪੀ ਗਾਵਾ ਮਾਰਗ ਪੰਥ ਸਮਾਰੀ।
ਕਹਿਣ ਲੱਗੇ ਹੁਣ ਤੇ ਅਸੀਂ ਜੇ ਸੁਖ ਆ ਜਾਂਦਾ ਤਾਂ ਵੀ ਉਹਨੂੰ ਹੀ ਜਪਣਾ, ਜੇ ਦੁੱਖ ਆ ਜਾਂਦਾ ਤਾਂ ਵੀ ਉਹਨੂੰ ਜਪਣਾ, ਜੇ ਰਾਹ ਵਿਚ ਤੁਰੀਦਾ ਸਾਰੀ ਜ਼ਿੰਦਗੀ ਉਹਦੇ ਨਾਲ ਹੀ ਬਿਤਾਣੀ ਹੈ, ਉਹਦਾ ਹੀ ਸਿਮਰਨ ਕਰਨਾ ਹੈ ਜੀ।
ਨਾਮ ਦ੍ਰਿੜ ਗੁਰ ਮਨ ਮਹਿ ਦੀਆ ਮੋਰੀ ਤਿਸਾ ਬੁਝਾਰੀ।
ਉਹ ਗੁਰਮੁਖ ਕਹਿੰਦਾ ਵੀ ਸਾਨੂੰ ਤੇ ਪੂਰੇ ਗੁਰੂ ਨੇ ਨਾਮ ਹੀ ਪੱਕਾ ਕਰਾ ਦਿੱਤਾ ਵੀ ਇਹ ਨਾਮ ਨਹੀਂ ਛੱਡਣਾ, ਬਾਹਰ ਜੋ ਕੰਮ ਨੇ ਕਰੀ ਜਾਓ, ਆਪਣਾ ਧੰਦਾ ਜਿਹੜਾ ਚੱਲਦਾ ਹੈ ਚੱਲੀ ਜਾਏ, ਇਧਰ ਉਧਰ ਚੱਲਦੇ ਰਹਿੰਦਾ, ਇਹ ਬਾਹਰ ਚੱਲੀ ਜਾਏ, ਅੰਦਰ ਆਪਣਾ ਕੰਮ ਕਰੀ ਜਾਓ, ਤੇ ਨਾਮ ਨੇ ਜਿਹੜੀ ਮੇਰੀ ਅੰਦਰ ਤ੍ਰਿਸ਼ਨਾ ਸੀ ਨਾ ਉਹ ਬੁਝਾ ਦਿੱਤੀ ਹੈ।
ਦਿਨ ਭੀ ਗਾਵਾ ਰਹਿਣੀ ਗਾਵਾ ਗਾਵਾ ਸਾਸ ਸਾਸ ਰਸਨਾਰੀ।
ਪੁੱਛਿਆ ਵੀ ਤੁਸੀਂ ਕਿੰਨਾ ਕੁ ਜਪਦੇ ਹੋ, ਕਿੰਨਾ ਕੁ ਗਾਉਂਦੇ ਹੋ? ਕਹਿਣ ਲੱਗੇ ਦਿਨੇ ਵੀ ਜਪਨੇ ਆ, ਰਾਤ ਵੀ ਉਹਨੂੰ ਹੀ ਗਾਉਂਦੇ ਆ, ਉਹਨੂੰ ਜਪਨੇ ਆ, ਤੇ ਇੱਕ ਇੱਕ ਸਵਾਸ ਦੇ ਨਾਲ ਰਸਨਾ ਦੇ ਨਾਲ ਉਸ ਪਰਮੇਸ਼ਰ ਨੂੰ ਜਪੀਦਾ ਹੈ।
ਸਤ ਸੰਗਤ ਮਹਿ ਵਿਸਾਸ ਹੋਏ ਹਰ ਜੀਵਤ ਮਰਤ ਸੰਗਾਰੀ।
ਜਦੋਂ ਸਤ ਸੰਗਤ ਕਰੀਦੀ ਹੈ ਨਾ, ਸਤ ਸੰਗ ਸਤ ਪੁਰਖਾਂ ਦੀ ਸੰਗਤ ਵਿੱਚੋਂ ਇੱਕ ਵਿਸ਼ਵਾਸ ਉਪਜਦਾ, ਇੱਕ ਭਰੋਸਾ ਉਪਜਦਾ, ਉਹ ਕਿਹੜਾ ਹੈ? ਉਹ ਭਰੋਸਾ ਹੈ ਕਿ ਪਰਮੇਸ਼ਰ ਨਾਲ ਰਹਿਣ ਵਾਲਾ, ਜਿਉਂਦਿਆਂ ਵੀ ਉਹ ਸੰਗੀ ਸਾਥੀ ਹੈ ਤੇ ਮਰਨ ਲੱਗਿਆਂ ਵੀ ਨਾਲ ਜਾਂਦਾ ਹੈ, ਉਹਦਾ ਨਾਮ ਜਿਹੜਾ ਉਹ ਅੰਗ ਸੰਗ ਸਹਾਈ ਹੁੰਦਾ ਹੈ।
ਜਨ ਨਾਨਕ ਕਉ ਇਹੋ ਦਾਨ ਦੇਹੋ ਪ੍ਰਭ ਪਾਵ ਸੰਤ ਰੇਨ ਉਰ ਧਾਰੀ।
ਕਹਿੰਦੇ ਨੇ ਫਿਰ ਉਹ ਗੁਰਮੁਖ ਕੀ ਮੰਗਦਾ ਹੈ ਰੱਬ ਕੋਲੋਂ, ਹੋਰ ਕੀ ਮੰਗਦਾ? ਕਹਿੰਦੇ ਹੋਰ ਚਾਹੀਦਾ ਕੁਝ ਨਹੀਂ, ਇੱਕ ਦਾਤ ਦੇ ਦਿਓ, ਇੱਕ ਦਾਤ ਬਖਸ਼ਿਸ਼ ਕਰ ਦਿਓ। ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਇਹ ਦਾਨ ਦੇ ਦਿਓ, ਆਪਣੇ ਸੰਤ ਜਨਾਂ ਦੀ ਧੂੜ ਬਖਸ਼ ਦਿਓ, ਹਿਰਦੇ ਵਿੱਚ ਉਹਨਾਂ ਦਾ ਉਪਦੇਸ਼ ਧਾਰਨ ਕਰ ਲਵਾਂ।
ਸ਼੍ਰਵਣੀ ਕਥਾ ਨੈਣ ਦਰਸ ਪੇਖਾ ਮਸਤਕ ਗੁਰ ਚਰਨਾਰੀ।
ਉਹਦੀ ਇੱਕੋ ਇੱਛਾ ਰਹਿ ਜਾਂਦੀ ਏ, ਕੰਨਾਂ ਦੇ ਨਾਲ ਪਰਮੇਸ਼ਰ ਦੀ ਕਥਾ ਸੁਣੀ ਜਾਣੀ, ਉਹਦੇ ਵਿੱਚੋਂ ਉਹਨੂੰ ਰਜੇਵਾ ਮਿਲਦਾ, ਅੱਖਾਂ ਨਾਲ ਬਾਣੀ ਦੇ ਗੁਰਮੁਖਾਂ ਦੇ ਦਰਸ਼ਨ ਗੁਰੂ ਦੇ ਕਰੀ ਜਾਣੇ, ਤੇ ਮਸਤਕ ਗੁਰੂ ਦੇ ਚਰਨਾਂ ਤੇ ਰੱਖੀ ਰੱਖਣਾ, ਆਪਣਾ ਜੀਵਨ ਸੌਂਪ ਦੇਣਾ, ਇਹ ਉਹਦੇ ਜੀਵਨ ਦੇ ਮਨੋਰਥ ਹੁੰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਇੱਕ ਸਰਵ ਵਿਆਪਕ ਧੁਨੀ ਹੈ, ਪੂਰੇ ਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ।
ਆਸਾ ਘਰ ਦਸਵਾਂ ਮਹੱਲਾ ਪੰਜਵਾਂ।
ਪੰਜਵੇਂ ਪਾਤਸ਼ਾਹ ਆਸਾ ਰਾਗ ਵਿੱਚ ਦਸਵੇਂ ਘਰ ਵਿੱਚ ਫੁਰਮਾਨ ਕਰਦੇ ਹਨ ਜੀ।
ਜਿਸਨ ਤੂੰ ਅਸਥਿਰ ਕਰ ਮਨ ਤੇ ਪਾਹੁਨ ਦੋ ਦਾਹਾ।
ਇਸ ਸ਼ਬਦ ਵਿੱਚ ਸੰਸਾਰ ਦੇ ਮੂੰਹ ਵਿੱਚ ਬੱਝੇ ਹੋਏ ਮਨੁੱਖ ਨੂੰ ਸੁਚੇਤ ਕੀਤਾ, ਕਹਿਣ ਲੱਗੇ ਹੋਏ ਭਲਿਆ ਜਿਹਨੂੰ ਤੂੰ ਸਦਾ ਵਾਸਤੇ ਸਥਿਰ ਮੰਨਣਾ, ਇਹ ਘਰ ਜਾਇਦਾਦ ਪਰਿਵਾਰ ਰਿਸ਼ਤੇਦਾਰ ਜਿਹਨੂੰ ਸਮਝਣਾ ਵੀ ਸਦਾ ਇਸੇ ਤਰ੍ਹਾਂ ਰਹਿਣੇ, ਇਹ ਤਾਂ ਦੋ ਦਾਹਾ ਕਹਿੰਦੇ ਬਸ ਦੋ ਕੁ ਦਹਾਕਿਆਂ ਦੇ ਪ੍ਰਾਹੁਣੇ ਨੇ। ਦੋ ਦਾਹ 20 ਦਿਨਾਂ ਦੇ ਲਾ ਲਓ, 20 ਸਾਲਾਂ ਦੇ ਲਾ ਲਓ, 20 ਘੰਟਿਆਂ ਜੋ ਮਰਜ਼ੀ ਲਾ ਲਈਏ, ਮਤਲਬ ਇਹ ਹੈ ਵੀ ਇਹ ਤਾਂ ਪ੍ਰਾਹੁਣਿਆਂ ਵਰਗੇ ਨੇ, ਆਏ ਨੇ ਤੇ ਚਲੇ ਜਾਣੇ ਹਨ।
ਪੁੱਤਰ ਕਲੱਤਰ ਗ੍ਰਹਿ ਸਗਲ ਸਮਗਰੀ ਸਭ ਮਿਥਿਆ ਅਸਨਾਹਾ।
ਇਹ ਪਦਾਰਥ ਜਿਹੜੇ ਨੇ ਚਲੇ ਜਾਂਦੇ ਨੇ ਜਾਂ ਬੰਦਾ ਚਲਾ ਜਾਂਦਾ, ਕਹਿੰਦੇ ਪੁੱਤਰ ਇਸਤਰੀ ਤੇ ਘਰ ਤੇ ਹੋਰ ਸਾਰੀ ਸਮੱਗਰੀ ਸਾਰਾ ਪ੍ਰਾਪਰਟੀ ਆਦਿਕ ਜਿਹੜੀ, ਕਹਿੰਦੇ ਝੂਠਾ ਸੁਨੇਹ ਇਹਦੇ ਨਾਲ ਤੂੰ ਪਾਇਆ ਹੋਇਆ, ਇਹ ਤਾਂ ਤੇਰੇ ਕੁਝ ਸਮੇਂ ਵਾਸਤੇ ਸੰਗੀ ਬਣੇ ਹਨ।
ਰੇ ਮਨ ਕਿਆ ਕਰੇ ਹੈ ਹਾ ਹਾ।
ਇਸ ਕਰਕੇ ਹੇ ਮਨਾ ਤੂੰ ਇਹਨਾਂ ਪਿੱਛੇ ਲੱਗ ਕੇ ਕੀ ਹਾ ਹਾ ਕਰੀ ਜਾਣਾ, ਦੌੜੀ ਭੱਜੀ ਫਿਰਨਾ, ਤੈਨੂੰ ਨਾ ਨਿਤਨੇਮ ਦਾ ਟਾਈਮ ਮਿਲਦਾ ਹੈ, ਨਾ ਤੂੰ ਸਿਮਰਨ ਕਰਨਾ ਕਦੀ, ਨਾ ਤੂੰ ਸ਼ਾਮ ਨੂੰ ਰਹਿ ਰਾਸ ਦਾ ਤੈਨੂੰ ਟਾਈਮ ਮਿਲਦਾ, ਬਸ ਮੂੰਹ ਵੱਡਿਆ ਹੋਇਆ ਕਹਿੰਦੇ ਹਾ ਹਾ ਪਈ ਕਰਦੀ ਇਸ ਤਰ੍ਹਾਂ। ਤਾਂ ਕਹਿ ਰਹੇ ਨੇ ਰੇ ਮਨ ਕਿਆ ਕਰਨਾ ਹੈ ਹਾ ਹਾ, ਕਿਉਂ ਕਰਨਾ ਆਪਣੇ ਜੀਵਨ ਨੂੰ, ਕਿਉਂ ਗਵਾ ਰਿਹਾ ਹੈ।
ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ ਇੱਕ ਰਾਮ ਭਜਨ ਲੈ ਲਾਹਾ ਰਹਾਓ।
ਕਹਿੰਦੇ ਗੁਰੂ ਦੀ ਦਿੱਤੀ ਨਜ਼ਰ ਨਾਲ ਚੰਗੀ ਤਰ੍ਹਾਂ ਵੇਖ, ਦ੍ਰਿਸ਼ਟੀ ਲਾ ਕੇ ਵੇਖ ਇਹ ਕੀ ਏ, ਇਹ ਹਰ ਚੰਦੌਰੀ ਏ। ਹਰ ਚੰਦੌਰੀ ਦਾ ਮਤਲਬ ਆਕਾਸ਼ ਵਿਚ ਬਣੀ ਹੋਈ ਮਨੋਕਲਪਿਤ ਨਗਰੀ। ਇਹ ਮਨੋਕਲਪਿਤ ਤੇਰੇ ਮਨ ਦੀ ਦੁਨੀਆਂ ਹੈ ਕੀ ਏ, ਦੁਨੀਆਂ ਮਨੁੱਖ ਦਾ ਮਨ ਹੀ ਏ, ਜਿਹੜਾ ਮਨ ਏ ਉਹੀ ਦੁਨੀਆਂ ਘੜਦਾ ਏ। ਮਨ ਜਦੋਂ ਜਿਵੇਂ ਦਾ ਹੋ ਜਾਏ ਉਵੇਂ ਦੀ ਦੁਨੀਆਂ ਹੋ ਜਾਂਦੀ। ਇਸ ਕਰਕੇ ਨਾ ਮਨ ਸੱਤ ਹੈ ਨਾ ਇਹਦੇ ਦੁਆਰਾ ਸਿਰਜੀ ਹੋਈ ਦੁਨੀਆਂ ਸੱਚ ਹੈ। ਇਸ ਕਰਕੇ ਇੱਕ ਰਾਮ ਦਾ ਭਜਨ, ਪਰਮੇਸ਼ਰ ਦੀ ਭਜਨ ਬੰਦਗੀ ਦਾ ਲਾਹਾ ਪ੍ਰਾਪਤ ਕਰੋ ਜੀ।
ਜੈਸੇ ਬਸਤਰ ਦੇਹ ਉਡਾਨੇ ਦਿਨ ਦੋਏ ਚਾਰ ਪੋਰਾਹਾ।
ਜਿਵੇਂ ਇਸ ਦੇਹ ਦੇ ਉੱਤੇ ਕੱਪੜੇ ਪਾਈਦੇ ਨੇ, ਖਰੀਦ ਕੇ ਬੜੇ ਨਵੇਂ ਸੋਹਣੇ ਲੱਗਦੇ ਨੇ, ਕਹਿਣ ਲੱਗੇ ਦੋ ਚਾਰ ਦਿਨਾਂ ਬਾਅਦ ਪੁਰਾਹਾ ਭੁਰਨੇ ਸ਼ੁਰੂ ਹੋ ਜਾਂਦੇ ਨੇ, ਪੁਰਾਣੇ ਹੋ ਜਾਂਦੇ ਨੇ। ਇਵੇਂ ਦਾ ਇਹ ਸੰਸਾਰ ਹੈ।
ਪੀਤ ਉਪਰ ਕੇਤਕ ਧਾਈਐ ਅੰਤ ਔਰ ਕੋ ਆਹਾ।
ਦੂਜਾ ਉਦਾਹਰਣ ਦਿੱਤਾ ਹੈ, ਕਹਿੰਦੇ ਵੇਖ ਜੇ ਕੋਈ ਸਾਹਮਣੇ ਕੰਧ ਹੋਵੇ ਤੇ ਕੰਧ ਤੇ ਕੋਈ ਬੰਦਾ ਕਵੇ ਮੈਂ ਭੱਜਣਾ, ਪੀਤ ਦਾ ਅਰਥ ਕੰਧ, ਪੀਤ ਉਪਰੇ ਕੇਤਕ ਧਾਈਐ, ਕਿੰਨਾ ਕੁ ਚਿਰ ਭੱਜ ਸਕਦਾ, ਅੰਤ ਔਰ ਕੋ ਆਹ, ਅਖੀਰ ਨੂੰ ਉਹਦਾ ਅਖੀਰਲਾ ਸਿਰਾ ਆ ਜਾਣਾ ਜਿੱਥੇ ਕੰਧ ਨੇ ਖਤਮ ਹੋ ਜਾਣਾ। ਇਸੇ ਤਰ੍ਹਾਂ ਇਹ ਭਾਈ ਤੇਰੀ ਜਿਹੜੀ ਉਮਰ ਏ ਇਹ ਕੰਧ ਵਰਗੀ ਏ, ਕਿੱਥੋਂ ਕੁ ਤੱਕ ਇਸ ਉਮਰ ਤੇ ਭੱਜੇਗਾ, ਅਖੀਰ ਨੂੰ ਇਹਨੇ ਖਤਮ ਹੋ ਜਾਣਾ ਹੈ।
ਜੈਸੇ ਅੰਬ ਕੁੰਡ ਕਰ ਰੱਖਿਓ ਪਰਤ ਸਿੰਧ ਗਲ ਜਾਹਾ।
ਜਿਵੇਂ ਕਿਸੇ ਪਾਣੀ ਦਾ ਤਲਾਬ ਹੋਵੇ, ਅੰਬ ਮੈਨੇ ਪਾਣੀ ਕੁੰਡ ਮੈਨੇ ਤਲਾਬ ਭਰਿਆ ਹੋਇਆ, ਉਹਦੇ ਵਿਚ ਲੂਣ ਦੀ ਡਲੀ ਪਾ ਦਿਓ ਤੇ ਕਹਿੰਦੇ ਕਿੰਨਾ ਕੁ ਚਿਰ ਬਚੇਗੀ, ਉਹਨੇ ਗਲ ਹੀ ਜਾਣਾ ਅਖੀਰ ਨੂੰ। ਇਸ ਤਰ੍ਹਾਂ ਇਹ ਜਿਹੜਾ ਜੀਵਨ ਇਹ ਸਰੀਰ ਹੈ ਲੂਣ ਵਰਗਾ, ਇਹ ਸਮੇਂ ਦੇ ਪਾਣੀ ਵਿਚ ਪਾਇਆ ਹੋਇਆ ਪਰਮੇਸ਼ਰ ਨੇ, ਇਹਨੇ ਗਲ ਜਾਣਾ, ਪਰ ਤੂੰ ਇਹਦੇ ਨਾਲ ਮੋਹ ਪਾਈ ਬੈਠਾ ਹੈ।
ਆਵਗ ਆਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੋਹਤ ਚਸਾਹਾ।
ਇਹ ਤਾਂ ਆਗਿਆ ਆਉਣੀ ਏ, ਹੁਕਮ ਆਉਣਾ ਵੀ ਇਹਦਾ ਬਈ ਹੋ ਗਿਆ ਟਾਈਮ ਪੂਰਾ, ਚੱਕੋ ਇਹਨੂੰ ਇਥੋਂ ਇਥੇ ਨਹੀਂ ਰਹਿਣ ਦੇਣਾ। ਪਾਰ ਬ੍ਰਹਮ ਦਾ ਹੁਕਮ ਆਇਆ ਤੇ ਮੋਹਤ ਚਸਾਹਾ, ਥੋੜੇ ਟਾਈਮ ਵਿਚ ਹੀ ਜਮਾ ਨੇ ਤੈਨੂੰ ਚੁੱਕ ਕੇ ਲੈ ਜਾਣਾ, ਤੂੰ ਇਥੋਂ ਉੱਠ ਕੇ ਚਲੇ ਜਾਣਾ ਹੈ।
ਰੇ ਮਨ ਲੇਖੈ ਚਾਲ ਹੈ ਲੇਖੈ ਬੈਸ ਹੈ ਲੇਖੈ ਲੈਦਾ ਸਾਹਾ।
ਇਸ ਕਰਕੇ ਉਹ ਭੋਲੇ ਮਣਾ ਕਿੱਧਰ ਤੂੰ ਮਸਤਿਆ ਫਿਰਨਾ ਹੈ, ਤੈਨੂੰ ਪਤਾ ਨੀ ਤੂੰ ਸਾਹ ਵੀ ਲੇਖੇ ਵਿਚ ਲੈ ਰਿਹਾ, ਉਹ ਵੀ ਤੇਰੇ ਗਿਣੇ ਜਾ ਰਹੇ ਨੇ, ਜਿੱਥੇ ਬਹਿਣਾ ਉਹ ਵੀ ਤੇਰੀ ਮੂਵੀ ਬਣ ਰਹੀ ਏ, ਜਿੱਥੇ ਤੂੰ ਗੱਲਬਾਤ ਕਰਨਾ ਸਾਰਾ ਲੇਖਾ ਜੋਖਾ ਤੇਰਾ ਲਿਖਿਆ ਜਾ ਰਿਹਾ ਹੈ।
ਸਦਾ ਕੀਰਤ ਕਰ ਨਾਨਕ ਹਰ ਕੀ ਉਬਰੇ ਸਤਗੁਰ ਚਰਨ ਓਟਾਹਾ।
ਇਸ ਕਰਕੇ ਪਰਮੇਸ਼ਰ ਦੀ ਕੀਰਤ ਕਰ, ਗੁਰੂ ਸਾਹਿਬ ਸਮਝਾਉਂਦੇ ਨੇ ਤੂੰ ਉਬਰ ਜਾਏਗਾ ਗੁਰੂ ਦੇ ਚਰਨਾਂ ਦੀ ਓਟ ਦੇ ਨਾਲ, ਇਸ ਝੂਠੇ ਸੰਸਾਰ ਵਿਚੋਂ ਉੱਚਾ ਉਠੇਗਾ ਔਰ ਪਰਮੇਸ਼ਰ ਦੇ ਨਾਮ ਨਾਲ ਸੁਰਤੀ ਜੁੜੇਗੀ।
ਆ ਖਾਸਾ ਮਹੱਲਾ ਪੰਜਵਾਂ
ਪੰਜਵੇਂ ਪਾਤਸ਼ਾਹ ਫੁਰਮਾਉਂਦੇ ਹਨ
ਅਪੁਸ਼ਟ ਬਾਤ ਤੇ ਭਈ ਸੀਦਰੀ ਦੂਤ ਦੁਸ਼ਟ ਸਜਣਈ
ਮਹਾਰਾਜ ਕਹਿੰਦੇ ਨੇ ਜਿੱਦਣ ਗੁਰੂ ਨੇ ਕਿਰਪਾ ਕਰ ਦਿੱਤੀ ਤੇ ਕੀ ਮਿਲਿਆ ਅਪੁਸ਼ਟ ਅਪੁਸ਼ਟ ਦਾ ਮਤਲਬ ਹੈ ਉਹ ਗੱਲ ਜਿਹਦੀ ਸਮਝ ਨਾ ਆਵੇ ਪੂਰੀ ਪੁਸ਼ਟੀ ਨਾ ਹੋ ਸਕੇ ਵੀ ਇਹ ਗੱਲ ਕਿਹੜੀ ਹੈ ਪਤਾ ਨਾ ਲੱਗੇ ਕਹਿੰਦੇ ਜ਼ਿੰਦਗੀ ਇਸ ਤਰ੍ਹਾਂ ਦੀ ਸੀ ਜਿਹਦੀ ਪੁਸ਼ਟੀ ਨਹੀਂ ਸੀ ਹੁੰਦੀ ਵੀ ਕਿਉਂ ਆਏ ਆ ਇੱਥੇ ਕਿਉਂ ਖੱਪ ਖਾਨਾ ਪਾਇਆ ਹੋਇਆ ਬਿਨਾਂ ਕੰਮ ਤੋਂ ਕਾਹਦੇ ਵਾਸਤੇ ਆਏ ਪਤਾ ਨਹੀਂ ਸੀ ਲੱਗਦਾ ਗੁਰੂ ਨੇ ਕਿਰਪਾ ਕੀਤੀ ਤੇ ਅਪੁਸ਼ਟ ਬਾਤ ਤੇ ਭਈ ਸੀਧਰੀ ਗੱਲ ਸਿੱਧੀ ਹੋ ਗਈ ਪਤਾ ਲੱਗ ਗਿਆ ਵੀ ਸਿਮਰਨ ਕਰਨ ਵਾਸਤੇ ਆਏ ਤੇ ਜਿਹੜੇ ਦੂਤ ਦੁਸ਼ਟ ਸਨ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਜਨਈ ਉਹ ਮਿੱਤਰ ਬਣ ਗਏ ਨੇ ਉਹ ਹੁਣ ਰੂਪ ਬਦਲ ਗਏ ਗੁਣਾਂ ਦਾ ਰੂਪ ਧਾਰਨ ਕਰ ਗਏ ਹਨ
ਅੰਧਕਾਰ ਮਹਿ ਰਤਨ ਪ੍ਰਗਾਸਿਓ ਮਲੀਨ ਬੁੱਧ ਹਛਨਈ
ਪਹਿਲਾਂ ਜੀਵਨ ਜਿਹੜਾ ਹਨੇਰੇ ਦੇ ਵਿਚ ਸੀ ਮਨ ਮਤ ਵਿਚ ਮਾਇਆ ਦੇ ਮੂੰਹ ਵਿਚ ਫਸਿਆ ਹੋਇਆ ਸੀ ਅੰਦਰ ਰਤਨ ਪ੍ਰਕਾਸ਼ ਹੋ ਗਿਆ ਹੈ ਨਾਮ ਦਾ ਤੇ ਜਿਹੜੀ ਮੈਲੀ ਬੁੱਧੀ ਸੀ ਵਿਕਾਰਾਂ ਵਿਚ ਫਸੀ ਹੋਈ ਉਹ ਨਾਮ ਦੇ ਨਾਲ ਹਛਨ ਪਵਿੱਤਰ ਉੱਤਮ ਹੋ ਗਈ ਹੈ
ਜੋ ਕਿਰਪਾ ਗੋਬਿੰਦ ਭਾਈ
ਜਦੋਂ ਦੀ ਕਿਰਪਾ ਹੋਈ ਹੈ ਗੋਬਿੰਦ ਜੀ ਦੀ ਪੂਰੇ ਸਤਿਗੁਰੂ ਜੀ ਦੀ
ਸੁਖ ਸੰਪਤ ਹਰ ਨਾਮ ਫਲ ਪਾਏ ਸਤਿਗੁਰ ਮਿਲਈ ਰਹਾਓ
ਕਹਿਣ ਲੱਗੇ ਸੁਖ ਸੰਪਤ ਹਰ ਨਾਮ ਫਲ ਪਾਏ ਨਾਮ ਦਾ ਫਲ ਪਾਇਆ ਜਿਹੜਾ ਸਭ ਤੋਂ ਵੱਡਾ ਸੁਖ ਤੇ ਸਭ ਤੋਂ ਵੱਡੀ ਸੰਪਤੀ ਹੈ ਤੇ ਨਾਮ ਦੇ ਵਿਚ ਸੰਸਾਰਿਕ ਸੰਪਤੀ ਵੀ ਮਿਲ ਗਈ ਇਹ ਕਿਵੇਂ ਮਿਲੀ ਕਹਿਣ ਲੱਗੇ ਸਤਿਗੁਰ ਮਿਲਈ ਗੁਰੂ ਨੇ ਮਿਲਾਈ ਗੁਰੂ ਨੇ ਦਿੱਤੀ ਹੈ ਗੁਰੂ ਸਾਹਿਬ ਕਹਿੰਦੇ ਹਨ
ਮੋਹੇ ਕਿਰਪਨ ਕਾ ਕੋਈ ਨਾ ਜਾਣਤ ਸਗਲ ਭਵਨ ਪ੍ਰਗਟਈ
ਕਹਿਣ ਲੱਗੇ ਮੈਨੂੰ ਕੰਜੂਸ ਨੂੰ ਕੋਈ ਨਹੀਂ ਸੀ ਜਾਣਦਾ ਕੋਈ ਨਹੀਂ ਸੀ ਪੁੱਛਦਾ ਕੌਣ ਹੈ ਕੌਣ ਨਹੀਂ ਇਹਦੇ ਪੱਲੇ ਹੈ ਹੀ ਕੱਖ ਨਹੀਂ ਸੀ ਤੇ ਪੁੱਛਣਾ ਕਿੰਨੇ ਸੀ ਹੁਣ ਜਿੱਦਣ ਦਾ ਨਾਮ ਅੰਦਰ ਵਸਿਆ ਬਖਸ਼ਾਂ ਹੋਈਆਂ ਨੇ ਤੇ ਸਾਰੇ ਥਾਵਾਂ ਤੇ ਪ੍ਰਗਟ ਹੋ ਗਏ ਸਾਰੇ ਥਾਵਾਂ ਤੇ ਪੁੱਛ ਗਿੱਛ ਹੋਈ ਹੈ
ਸੰਗ ਬੈਠਣੋ ਕਹੀ ਨਾ ਪਾਵਤ ਹੁਣ ਸਗਲ ਚਰਨ ਸੇਵਈ
ਜਦੋਂ ਗੁਰੂ ਦੀ ਕਿਰਪਾ ਤੋਂ ਸੰਖ ਸਖਣੇ ਸਾਂ ਤੇ ਕੋਈ ਨੇੜੇ ਨਹੀਂ ਸੀ ਬਹਿਣ ਦਿੰਦਾ ਬਈ ਇਹ ਤਾਂ ਮਨਮੁਖ ਹੈ ਇਹਦੀ ਸੰਗਤ ਨਹੀਂ ਕਰਨੀ ਤੇ ਹੁਣ ਜਿੱਦਣ ਗੁਰੂ ਨੇ ਸਿਰ ਤੇ ਹੱਥ ਰੱਖਿਆ ਤੇ ਸਾਰੇ ਚਰਨ ਸੇਵਦੇ ਨੇ ਚਰਨਾਂ ਨੂੰ ਹੱਥ ਲਾਉਂਦੇ ਹਨ
ਆਡ ਆਡ ਕਾ ਫਿਰਤ ਢੂੰਡਤੇ ਮਨ ਸਗਲ ਤ੍ਰਿਸ਼ਨ ਬੁਝ ਗਈ
ਕਹਿੰਦੇ ਨੇ ਇੱਕ ਕੌਡੀ ਕੌਡੀ ਮੰਗਦੇ ਫਿਰਦੇ ਸੀ ਭੀਖ ਮੰਗਦੇ ਫਿਰਦੇ ਸੀ ਸੁਖ ਦੀ ਸੰਸਾਰ ਦੇ ਪਦਾਰਥਾਂ ਵਿੱਚੋਂ ਜਿੱਦਣ ਦਾ ਨਾਮ ਅੰਦਰ ਵਸਿਆ ਗੁਰੂ ਦੀ ਕਿਰਪਾ ਨਾਲ ਅੰਦਰ ਕਹਿੰਦੇ ਤ੍ਰਿਸ਼ਨਾ ਦੀ ਅੱਗ ਹੀ ਬੁਝ ਗਈ ਬਿਲਕੁਲ ਅੰਦਰ ਬਿਲਕੁਲ ਸ਼ੁੱਧ ਪਵਿੱਤਰ ਹੋ ਗਿਆ ਹੈ
ਏਕ ਬੋਲ ਭੀਖਵ ਤੋ ਨਾਹੀ ਸਾਧ ਸੰਗਤ ਸੀਤਲਈ
ਕਹਿੰਦੇ ਜਦੋਂ ਨਾਮ ਤੋਂ ਬਿਨਾ ਸਾਂ ਗੁਰੂ ਤੋਂ ਦੂਰ ਸਾਂ ਤੇ ਏਕ ਬੋਲ ਵੀ ਖਪਤੋ ਨਾਹੀ ਖਪਤੋ ਦਾ ਮਤਲਬ ਸਹਿਣ ਨਹੀਂ ਸੀ ਹੁੰਦਾ ਕਿਸੇ ਨੇ ਛੋਟੀ ਜਿਹੀ ਗੱਲ ਕਹਿ ਦੇਣੀ ਬਸ ਕੱਪੜਿਆਂ ਤੋਂ ਬਾਹਰ ਹੋ ਜਾਣਾ ਗੁੱਸੇ ਨਾਲ ਬਸ ਉਹ ਹੀ ਲੜਾਈ ਝਗੜਾ ਖੱਜਲ ਖੁਆਰੀ ਕਰਨੀ ਪਰ ਹੁਣ ਗੁਰੂ ਦੀ ਕਿਰਪਾ ਨਾਲ ਅੰਦਰ ਨਾਮ ਵਸਿਆ ਹੈ ਤੇ ਕਹਿਣ ਲੱਗੇ ਸਾਧ ਸੰਗਤ ਦੇ ਵਿਚ ਰਹਿ ਕੇ ਜੀਵਨ ਸ਼ੀਤਲ ਹੋ ਗਿਆ ਸਹਿਣ ਸ਼ਕਤੀ ਵੱਧ ਗਈ ਹੈ
ਏਕ ਜੀਹ ਗੁਣ ਕਮਨ ਵਖਾਨੈ ਅਗਮ ਅਗਮ ਅਗਮਈ
ਕਹਿਣ ਲੱਗੇ ਪੂਰੇ ਸਤਿਗੁਰੂ ਦੀ ਕਿਰਪਾ ਦੀ ਕੀ ਕੀਮਤ ਕਹੀ ਜਾਏ ਕੀ ਵਿਆਖਿਆ ਕੀਤੀ ਜਾਏ ਇੱਕ ਜੀਵ ਉਹਦੇ ਗੁਣ ਹੀ ਨਹੀਂ ਗਾ ਸਕਦੀ ਅਗਮ ਅਗਮ ਅਗਮਈ ਬੜਾ ਬੇਅੰਤ ਹੈ ਬਹੁਤ ਵੱਡਾ ਹੈ ਵਾਹਿਗੁਰੂ
ਦਾਸ 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 ਕੋ ਕਰੀਓ ਜਨ ਨਾਨਕ ਹਰ ਸਰਣਈ
ਕਹਿਣ ਲੱਗੇ ਬਸ ਇੱਕੋ ਹੀ ਅਰਦਾਸ ਇੱਕੋ ਬੇਨਤੀ ਏ ਕਿ ਮੈਨੂੰ ਦਾਸਾਂ ਦਾ ਦਾਸ ਬਣਾ ਲਓ ਤੇ ਆਪਣੀ ਸ਼ਰਨ ਵਿਚ ਰੱਖ ਲਵੋ ਗੁਰੂ ਸਾਹਿਬ ਕਹਿੰਦੇ ਹਨ
ਆਸਾ ਮਹੱਲਾ ਪੰਜਵਾ
ਆਸਾ ਰਾਗ ਵਿਚ ਪੰਚਮ ਪਾਤਸ਼ਾਹ ਫੁਰਮਾਨ ਕਰਦੇ ਹਨ
ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ ਟੋਟੇ ਕੋ ਬੇਗਤਾਇਆ।
ਇਸ ਮਨ ਨੂੰ ਕਹਿੰਦੇ ਨੇ ਉਹ ਮੇਰੇ ਮਨਾ, ਹੇ ਮੂਰਖ ਮਨਾ, ਜਿਹਦੇ ਵਿਚੋਂ ਲਾਭ ਮਿਲਣਾ ਰੱਬ ਦੇ ਨਾਮ ਵਿਚੋਂ, ਉਥੇ ਤਾਂ ਢਿੱਲਾ ਪੈ ਜਾਂਦਾ, ਤੈਨੂੰ ਨੀਂਦ ਆ ਜਾਂਦੀ। ਤੂੰ ਕਹਿੰਦਾ ਮੇਰਾ ਸਰੀਰ ਦਰਦ ਹੁੰਦਾ। ਜਿੱਥੇ ਨਿੰਦਿਆ ਹੋਵੇ ਕਹਿੰਦੇ ਟੋਟਾ, ਜਿੱਥੇ ਕਮੀ ਆਉਣੀ ਏ ਜਿੰਦਗੀ ਦੀ, ਬੇਗਤਾਇਆ ਬੜੀ ਕਾਹਲੀ ਨਾਲ ਭੱਜ ਕੇ ਜਾਂਦਾ ਵੀ ਇਥੋਂ ਸਵਾਦ ਆਏਗਾ ਬਹੁਤ ਸਾਰਾ। ਇਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਗਵਾ ਰਿਹਾ ਹੈ।
ਸਸਤ ਵਖਰ ਤੂੰ ਕਿੰਨੇ ਨਾਹੀ, ਪਾਪੀ ਬਾਦਾ ਰੇ ਨਾਇਆ।
ਪਰ ਕਹਿੰਦੇ ਨੇ ਜਿਹੜੀ ਸਸਤੀ ਸਸਤਾ ਸੌਦਾ ਨਾਮ, ਨਾਮ ਸਸਤਾ ਸੌਦਾ, ਕਿਉਂਕਿ ਰਸਨਾ ਨਾਲ ਜਪੋ, ਗੁਰੂ ਨੇ ਦਿੱਤਾ, ਕਿਤੇ ਲਿਆਉਣਾ ਨਹੀਂ ਕਰਨਾ ਨਹੀਂ, ਤੇ ਨਾਲੋ ਨਾਲ ਕਰੀ ਚੱਲੋ, ਉਹ ਤੂੰ ਖਰੀਦਦਾ ਨਹੀਂ। ਜਿਹੜੀ ਸਸਤੀ ਚੀਜ਼ ਹੈ ਨਾਮ ਸੌਖਾ ਮਿਲਦਾ, ਪਰ ਪਾਪਾਂ ਦਾ ਜਿਹੜਾ ਤੂੰ ਰੇਨਾਇਆ, ਜਿਹੜਾ ਰਹਿਣੇ ਕਰਜ਼ਾ, ਉਹਦੀ ਤੂੰ ਪੰਡ ਬੰਨ ਲਈ ਹੈ।
ਸਤਿਗੁਰ ਤੇਰੀ ਆਸਾਇਆ।
ਮਹਾਰਾਜ ਕਹਿਣ ਲੱਗੇ ਸਤਿਗੁਰੂ ਐਵੇਂ ਦੇ ਜੀਵ ਦੀ ਇੱਕੋ ਹੀ ਆਸਾ ਹੈ ਵੀ ਤੂੰ ਇਹਦੇ ਤੇ ਕਿਰਪਾ ਕਰਦਾ, ਹੋਰ ਇਹ ਮੇਰਾ ਕੋਈ ਕਰਮ ਹੈ ਨਹੀਂ ਚੱਜਦਾ ਜੀ।
ਪਤਿਤ ਪਾਵਨ ਤੇਰੋ ਨਾਮ ਪਾਰ ਬ੍ਰਹਮ, ਮੈਂ ਇਹਾ ਓਟਾਇਆ ਰਹਾਓ।
ਕਿਉਂਕਿ ਤੇਰਾ ਨਾਮ ਪਤਿਤ ਪਵਿੱਤਰ ਕਰ ਦਿੰਦਾ ਹੈ, ਮੈਲਿਆਂ ਨੂੰ ਉਜਲ ਕਰ ਦਿੰਦਾ ਹੈ, ਹੇ ਪਾਰ ਬ੍ਰਹਮ ਵਾਹਿਗੁਰੂ, ਇਸ ਕਰਕੇ ਤੇਰੀ ਓਟ ਹੈ, ਤੇਰੇ ਆਸਰੇ ਦੇ ਕਾਰਨ ਹੀ ਦਾਤ ਮਿਲ ਸਕਦੀ ਹੈ।
ਗੰਦਣ ਵੈਣ ਸੁਣਹੇ ਉਰਜਾਵੇ, ਨਾਮ ਲੈਤ ਅਲਕਾਇਆ।
ਕਹਿਣ ਲੱਗੇ ਮੇਰੀ ਹਾਲਤ ਐਸੀ ਵੀ ਗੰਦਣ ਵੈਣ ਮੈਨੇ ਗੰਦੇ ਗਾਣੇ, ਜਿਵੇਂ ਅੱਜ ਕੱਲ ਸਾਡੇ ਵਿਚ ਰਿਵਾਜ ਹੀ ਬਣ ਗਿਆ, ਕਹਿੰਦੇ ਕੋਈ ਗੱਲ ਨਹੀਂ, ਗੰਦਨ ਵੈਣ ਸੁਣੈ ਉਰਜਾਵੈ, ਗੰਦੇ ਗਾਣਿਆਂ ਵਿਚ ਉਲਝਿਆ ਰਹਿੰਦਾ ਸਾਰਾ ਦਿਨ, ਪਰ ਨਾਮ ਲੈਤ ਅਲਕਾਇਆ ਤੇ ਜਪਜੀ ਸਾਹਿਬ ਪੜ੍ਹਨਾ ਹੋਵੇ, ਕਹਿੰਦੇ ਕੋਈ ਗੱਲ ਨੀ ਭਾਈ, ਰੱਖਿਆ ਹੋਇਆ 3500 ਰੁਪਇਆ ਤਨਖਾਹ ਦੇ ਦਈਏ, ਉਹ ਆਪੇ ਸਪੀਕਰ ਵਿਚ ਪੜ੍ਹ ਦੇਗਾ। ਅਸੀਂ ਤਾਂ ਵੈਸੇ ਸਿੱਖ ਹੁੰਦੇ ਹਾਂ, ਬਾਣੀ ਅਸੀਂ ਨੀ ਪੜ੍ਹਨੀ, ਅਸੀਂ ਗਾਣੇ ਲਾ ਕੇ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਸਪੀਕਰ ਲਾ ਕੇ ਵਜਾਉਣੇ, ਨਾ ਲੋਕਾਂ ਨੂੰ ਬਾਣੀ ਪੜ੍ਹਨ ਦੇਣੀ, ਤੇ ਇਸ ਤਰ੍ਹਾਂ ਦੇ ਬੱਸਾਂ ਦੇ ਵਿਚ ਲਾ ਲਾ ਕੇ ਇਹ ਸਾਡੀ ਹਾਲਤ ਬਣ ਚੁੱਕੀ ਏ। ਮਹਾਰਾਜ ਕਹਿੰਦੇ ਨੇ ਗੰਦਨ ਵੈਣ, ਇਥੋਂ ਤੱਕ ਹੋ ਗਈ। ਕਈ ਤਾਂ ਸ਼ਰਾਬ ਮੀਟ ਵੀ ਨਹੀਂ ਖਾਂਦੇ, ਚਲੋ ਵਿਆਹਾਂ ਵਿਚ ਅੰਮ੍ਰਿਤਧਾਰੀ ਪਰਿਵਾਰ ਹੁੰਦੇ, ਕਹਿੰਦੇ ਗਾਣਿਆਂ ਦੀ ਤਾਂ ਕੋਈ ਗੱਲ ਨਹੀਂ, ਗਾਣੇ ਲਾ ਕੇ ਤੇ ਨੱਚ ਹੀ ਲਵੋ। ਇਹ ਹਾਲਾਤ ਬਣ ਜਾਂਦੀ ਵੀ ਚਲੋ ਦੂਜਾ ਕੰਮ ਤੇ ਉਹ ਤਾਂ ਹੁਣ ਪਾਬੰਦੀ ਲੱਗੀ, ਕਿਤੇ ਕਿਤੇ ਹੁੰਦਾ, ਪਰ ਮਹਾਰਾਜ ਇਹਦੇ ਤੇ ਵੀ ਕਹਿੰਦੇ ਭਾਈ ਇਹ ਵੀ ਗੁਰਮਤ ਵਾਲਾ ਕੰਮ ਨਹੀਂ ਹੈ। ਕਹਿੰਦੇ ਗੰਦੇ ਗਾਣੇ ਸੁਣਨ ਦੇ ਵਿਚ ਤੇ ਉਲਝਿਆ ਹੋਇਆ, ਪਰ ਬਾਣੀ ਪੜਨ ਵੇਲੇ ਇਹਨੂੰ ਆਲਸ ਇਹਦੇ ਸਿਰ ਤੇ ਡਿੱਗ ਪੈਂਦਾ ਹੈ।
ਨਿੰਦ ਚਿੰਦ ਕਾ ਬਹੁਤ ਉਮਾਹਿਓ, ਬੂਜੀ ਉਲਟਾਇਆ।
ਕਹਿੰਦੇ ਨਿੰਦਿਆ ਕਰਨ ਵਾਸਤੇ ਇਹਦੇ ਕੋਲ ਟਾਈਮ ਵੀ ਮਿਲ ਜਾਂਦਾ, ਨਿੰਦਿਆ ਕਰਨ ਵਾਸਤੇ ਇਹਦੇ ਕੋਲ ਤਾਕਤ ਵੀ ਆ ਜਾਂਦੀ ਏ, ਬੜਾ ਖੁਸ਼ ਹੁੰਦਾ ਨਿੰਦਿਆ ਕਰ ਕਰਕੇ ਸੁਣ ਸੁਣ ਕੇ। ਇਵੇਂ ਦੀ ਪੁੱਠੀ ਹਾਲਤ ਇਹਦੇ ਜੀਵਨ ਦੀ ਬਣ ਗਈ ਹੈ।
ਪਰ ਧਨ ਪਰ ਤਨ ਪਰਤੀ ਨਿੰਦਾ, ਅਖਾਦ ਖਾਹੇ ਹਰਕਾਇਆ।
ਕਹਿੰਦੇ ਨੇ ਨਾਮ ਵਾਲੇ ਪਾਸੇ ਤੇ ਤੁਰਦਾ ਹੀ ਨਹੀਂ, ਬਸ ਪਰ ਧਨ ਬਈ ਦੂਜੇ ਦੀ ਮਾਇਆ ਮੇਰੇ ਕੋਲ ਕਿਵੇਂ ਆਵੇ, ਇਹ ਸੋਚਦਾ ਰਹਿੰਦਾ, ਤੇ ਪਰ ਤਨ ਦੂਜੇ ਦਾ ਤਨ ਮੇਰੇ ਕੋਲ ਕਿਵੇਂ ਆਵੇ, ਤੇ ਪਰਤੀ ਨਿੰਦਾ ਦੂਜੇ ਦੀ ਨਿੰਦਿਆ ਕਰਨ ਵਿਚ ਸਵਾਦ ਲੈਣਾ, ਤੇ ਅਖਾਦ ਖਾਹੇ ਜਿਹੜੀ ਚੀਜ਼ ਨਹੀਂ ਸੀ ਖਾਣੀ ਚਾਹੀਦੀ ਉਹਨੂੰ ਖਾ ਲੈਂਦਾ। ਅਖਾਦ ਖਾਹੇ ਜੋ ਖਾਣ ਵਾਲੀ ਨਹੀਂ ਸੀ, ਆਪਣਾ ਹੱਕ ਨਹੀਂ ਸੀ, ਉਹਨੂੰ ਖਾਈ ਜਾਂਦਾ, ਤੇ ਹਰਕਾਇਆ ਇਸ ਤਰ੍ਹਾਂ ਹਲਕਾ ਹੋ ਗਿਆ ਬਿਲਕੁਲ ਇਹ ਜੀਵਨ ਇਸ ਦਾ। ਮਹਾਰਾਜ ਇਸ ਤਰ੍ਹਾਂ ਕਹਿੰਦੇ ਹਨ,
ਸਾਚ ਧਰਮ ਸਿਓ ਰੁਚ ਨਹੀਂ ਆਵੈ, ਸਤ ਸੁਨਤ ਛੋਹਾਇਆ।
ਮਹਾਰਾਜ ਕਹਿੰਦੇ ਨੇ ਸੱਚੇ ਧਰਮ ਨਾਲ ਕਦੀ ਰੁਚੀ ਨਹੀਂ ਆਉਂਦੀ, ਗੁਰੂ ਦੀ ਗੱਲ ਚੰਗੀ ਨਹੀਂ ਲੱਗਦੀ, ਗੁਰੂ ਦੀ ਮਰਿਆਦਾ ਵਧੀਆ ਨਹੀਂ ਲੱਗਦੀ, ਤੇ ਜੇ ਸੱਚੀ ਗੱਲ ਕਿਤੇ ਉਹ ਕਥਾ ਵਿਚ ਆ ਵੀ ਜਾਏ, ਸਤ ਸੁਨਤ ਛੋਹਾਇਆ, ਤੇ ਇਹਨੂੰ ਸ਼ੋਹ ਚੜ ਜਾਂਦਾ, ਗੁੱਸਾ ਚੜ ਜਾਂਦਾ ਵੀ ਇਹ ਗੱਲ ਕਿਉਂ ਏ, ਆਹ ਕਥਾ ਵਾਚਕ ਨਹੀਂ ਪਰਤ ਕੇ ਸੁਣਨਾ, ਕਿਉਂ ਇਹਨੇ ਗੱਲ ਸੱਚੀ ਕਰ ਦਿੱਤੀ। ਕਥਾ ਵਾਚਕ ਵੀ ਆਪਣੇ ਆਪਣੇ ਚੁਣ ਕੇ ਬਸ ਮਲਾਈ ਲਾਉਣ ਵਾਲੀ ਇਹੋ ਜਿਹਾ ਚੰਗੇ ਲੱਗਦੇ ਨੇ, ਕਹਿੰਦੇ ਜਿਹੜਾ ਸੱਚ ਕਵੇ ਉਹ ਕਹਿੰਦੇ ਇਹ ਤਾਂ ਬੇਵਕੂਫ ਹੈ, ਇਹਨੂੰ ਤੇ ਪਤਾ ਹੀ ਨਹੀਂ ਬੋਲਣ ਦਾ। ਇਸ ਤਰ੍ਹਾਂ ਦੀ ਹਾਲਤ ਮਨਮੁਖ ਦੀ ਬਣਦੀ ਹੈ।
ਦੀਨ ਦਇਆਲ ਕਿਰਪਾਲ ਪ੍ਰਭ ਠਾਕੁਰ ਭਗਤ ਟੇਕ ਹਰ ਨਾਇਆ।
ਮਹਾਰਾਜ ਕਹਿੰਦੇ ਨੇ ਜੇ ਇਸ ਤਰ੍ਹਾਂ ਦਾ ਬੰਦਾ ਵੀ ਜਾਗ ਪਵੇ ਤੇ ਜਾਗ ਕੇ ਬੇਨਤੀ ਕਰਦੇ ਕਰੇ ਹੇ ਦੀਨਾ ਤੇ ਦਇਆ ਕਰਨ ਵਾਲੇ ਕਿਰਪਾਲੂ ਪ੍ਰਭੂ ਵਾਹਿਗੁਰੂ ਭਗਤ ਟੇਕ ਹਰ ਨਾਇਆ, ਤੇਰੇ ਭਗਤ ਤੇਰੇ ਨਾਮ ਦੀ ਟੇਕ ਰੱਖਦੇ ਹਨ।
ਨਾਨਕ ਆਹੇ ਸਰਨ ਪ੍ਰਭ ਆਇਓ ਰਾਖ ਲਾਜ ਅਪਣਾਇਆ।
ਕਿ ਮੈਂ ਤੇਰੀ ਸ਼ਰਨ ਵਿਚ ਆਇਆ ਹੈ ਪ੍ਰਭੂ, ਤੂੰ ਲਾਜ ਪਾਲ ਲੈ, ਮੇਰੇ ਕਰਮ ਚੰਗੇ ਨਹੀਂ ਪਰ ਆਪ ਕਿਰਪਾ ਕਰਕੇ ਲਾਜ ਰੱਖੋ ਜੀ।
ਆਸਾ ਮਹੱਲਾ ਪੰਜਵਾਂ।
ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ
ਮਿਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰ ਬਾਦੇ।
ਇਹ ਕਿਵੇਂ ਦੀ ਹਾਲਾਤ ਬਣ ਜਾਂਦੀ ਉਹ ਦੱਸਦੇ ਮਹਾਰਾਜ। ਸੰਸਾਰ ਦੇ ਵਿਚ ਨਾਮ ਨਹੀਂ ਜਪਣਾ, ਬਾਣੀ ਨਹੀਂ ਪੜ੍ਹਨੀ, ਨਾ ਸੁਣਨੀ, ਫਿਰ ਕੀ ਹੁੰਦਾ ਵੀ ਜਿਹੜੀ ਚੀਜ਼ ਮਿਥਿਆ ਝੂਠੀ ਏ ਉਹਦੇ ਨਾਲ ਲਪਟਿਆ ਹੁੰਦਾ, ਮਨ ਚੰਬੜ ਜਾਂਦਾ ਬੁਲੇਟਿਆ ਉਹਦੇ ਵਿਚ ਤੇ ਬੋਲ ਕਬੋਲ ਬੋਲਦਾ ਨਾਮ ਜਪਣ ਵਾਲਿਆਂ ਨੂੰ। ਮੋਹ ਮਾਇਆ ਦੇ ਵਿਚ ਬੰਨੇ ਹੋਏ ਹਨ ਐਸੇ ਜੀਵ।
ਜਹ ਜਾਨੋ ਸੋ ਚੀਤ ਨਾ ਆਵੈ ਅਹੰ ਬੁੱਧ ਭਏ ਆਂਧੇ।
ਮਹਾਰਾਜ ਕਹਿੰਦੇ ਇੰਜ ਕਿੱਲਾ ਗੱਡ ਕੇ ਇੱਥੇ ਡਟ ਜਾਂਦੇ, ਕਹਿੰਦੇ ਬਸ ਇੱਥੇ ਰਹਿਣਾ ਜੋ ਕੁਝ ਹੈ, ਜਿੱਥੇ ਜਾਣਾ ਉਹ ਤੇ ਕਦੀ ਚੇਤਾ ਆਉਂਦਾ ਹੀ ਨਹੀਂ ਵੀ ਅੱਗੇ ਵੀ ਸੰਗਲ ਪਾਉਣਾ, ਜਮਾਂ ਨੇ ਗਲ ਵਿਚ ਇੱਥੇ ਮਨ ਮਰਜ਼ੀਆਂ ਕਰਨਾ। ਕਹਿਣ ਲੱਗੇ ਬਸ ਇਹ ਕਿਉਂ ਹੰਕਾਰ ਦੇ ਵਿਚ ਅੰਨੇ ਹੋ ਚੁੱਕੇ ਹਨ।
ਮਨ ਬੈਰਾਗੀ ਕਿਉਂ ਨਾ ਅਰਾਦੇ।
ਇਸ ਕਰਕੇ ਮਹਾਰਾਜ ਕਹਿੰਦੇ ਉਹ ਬਰਾਗੇ ਮਨਾ, ਐ ਬਰਾਗੀ ਮਨਾ ਕਿਉਂ ਨੀ ਤੂੰ ਸਿਮਰਨ ਕਰਦਾ ਪਰਮੇਸ਼ਰ ਦਾ।
ਕਾਚ ਕੋਠਰੀ ਮਾਹੇ ਤੂੰ ਬਸਤਾ ਸੰਗ ਸਗਲ ਵਿਖੇ ਕੀ ਬਿਆਦੇ।
ਕਹਿਣ ਲੱਗੇ ਤੈਨੂੰ ਇਹ ਪਤਾ ਨਹੀਂ ਕਿ ਤੂੰ ਕੱਚੀ ਕੋਠੀ ਵਿਚ ਰਹਿੰਦਾ, ਆ ਸਰੀਰ ਕੱਚੀ ਮਿੱਟੀ ਦੀ ਕੋਠੀ ਏ, ਇਹਦੇ ਵਿਚ ਤੇਰਾ ਨਿਵਾਸ, ਇਹਦਾ ਤੂੰ ਹੰਕਾਰ ਕਰਨਾ, ਇਹਦੇ ਵਿਚ ਸਾਰੀਆਂ ਵਿਕਾਰਾਂ ਦੀਆਂ ਬਿਮਾਰੀਆਂ ਹੀ ਹਨ।
ਮੇਰੀ ਮੇਰੀ ਕਰਤ ਦਿਨ ਰਹਿਣ ਬਿਹਾਵੈ ਪਲ ਖਿਨ ਛੀਜੈ ਅਰਜਾਦੇ।
ਕਦੀ ਤੈਨੂੰ ਇਸ ਗੱਲ ਦਾ ਪਤਾ ਨੀ ਲੱਗਦਾ ਤੂੰ ਮੇਰੀ ਮੇਰੀ ਆਹ ਵੀ ਚੀਜ਼ ਮੇਰੀ ਆਹ ਵੀ ਚੀਜ਼ ਮੇਰੀ ਕਰਦਿਆਂ ਦਿਨ ਰਾਤ ਤੇਰਾ ਗੁਜ਼ਰਦੇ ਜਾਂਦਾ ਪਰ ਇਹ ਤੈਨੂੰ ਕਦੀ ਸਮਝ ਨਹੀਂ ਆਉਂਦੀ ਕਿ ਇੱਕ ਇੱਕ ਪਲ ਪਲ ਸੈਕਿੰਡ ਕਰਕੇ ਇਹ ਜਿਹੜੀ ਤੇਰੀ ਆਰਜਾ ਹੈ ਸਰੀਰ ਦੀ ਉਮਰ ਹੈ ਛੀਜੈ ਇਹ ਖਤਮ ਹੁੰਦੀ ਜਾਂਦੀ ਹੈ।
ਜੈਸੇ ਮਿੱਠੇ ਸਾਧ ਲੋਭਾਏ ਝੂਠ ਤੰਦ ਦੁਰਗਾਦੇ।
ਕਹਿਣ ਲੱਗੇ ਜਿਵੇਂ ਮਿੱਠੇ ਤੇ ਮੱਖੀਆਂ ਘੁੰਮਦੀਆਂ ਨੇ ਇਸ ਤਰ੍ਹਾਂ ਤੂੰ ਸੰਸਾਰ ਦੇ ਲੋਭ ਵਿਚ ਫਸਿਆ ਹੋਇਆ, ਸੰਸਾਰ ਦੇ ਝੂਠੇ ਪਦਾਰਥਾਂ ਦੇ ਧੰਦਿਆਂ ਦੀ ਦੁਰਗੰਧ ਅੰਦਰ।
ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦਰੀ ਰਸ ਲਪਟਾ ਦੇ।
ਕਹਿਣ ਲੱਗੇ ਕਾਮ ਕ੍ਰੋਧ ਦੀ ਵਾਸ਼ਨਾ ਦੇ ਵਿਚ ਤੇ ਲੋਭ ਤੇ ਮੋਹ ਤੇ ਇਨ੍ਹਾਂ ਇੰਦਰੀਆਂ ਦੇ ਰਸ ਦੇ ਵਿਚ ਵਲੇਟੇ ਹੋਏ ਹਨ ਐਸੇ ਮਨਮੁਖ।
ਦੀਪ ਵਾਰੀ ਪੁਰਖ ਬਿਧਾਤੈ ਬਹੁਰ ਬਹੁਰ ਜਨਮਾ ਦੇ।
ਉਹਨਾਂ ਦੇ ਇਸ ਤਰ੍ਹਾਂ ਦੇ ਕਰਮਾਂ ਕਰਕੇ ਪੁਰਖ ਵਿਧਾਤੇ ਨੇ ਫਿਰ ਪਵਾਰੀ ਗੇੜਾ ਦੇ ਦਿੱਤਾ। ਕਾਹਦਾ? ਪਰਤ ਪਰਤ ਕੇ ਜਨਮ ਲੈਂਦੇ ਰਹੋ, ਪਰਤ ਪਰਤ ਕੇ ਭਟਕਦੇ ਰਹੋ ਜੀ।
ਜੋ ਭਇਓ ਕਿਰਪਾਲ ਦੀਨ ਦੁਖ ਭੰਜਨ ਤੋ ਗੁਰ ਮਿਲ ਸਭ ਸੁਖ ਲਾਦੇ।
ਕਹਿਣ ਲੱਗੇ ਜਦੋਂ ਪਰ ਇਸ ਤਰ੍ਹਾਂ ਦੇ ਬੰਦੇ ਉੱਤੇ ਵੀ ਜਿਹਦਾ ਉੱਤੇ ਜ਼ਿਕਰ ਕਰ ਰਹੇ ਨੇ ਜੇ ਗੁਰੂ ਕਿਰਪਾ ਕਰਦਾ ਦੀਨ ਦੁੱਖ ਭੰਜਨ ਪਰਮੇਸ਼ਰ ਗੁਰੂ ਕਿਰਪਾ ਕਰਦਾ ਐਵੇਂ ਦਾ ਮਨੁੱਖ ਗੁਰੂ ਨੂੰ ਆ ਕੇ ਮਿਲੇ ਤੇ ਕਹਿਣ ਲੱਗੇ ਸਾਰੇ ਸੁਖ ਲੱਭ ਪੈਂਦੇ ਹਨ, ਨਾਮ ਦੇ ਸੁਖ ਪ੍ਰਾਪਤ ਹੁੰਦੇ ਹਨ।
ਕਹੋ ਨਾਨਕ ਦਿਨ ਰਹਿਣ ਤੇ ਆਵਾ ਮਾਰ ਕਾਢੀ ਸਗਲ ਉਪਾਦੇ।
ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਦਿਨ ਰਾਤ ਪਰਮੇਸ਼ਰ ਦਾ ਸਿਮਰ ਕੀਤਾ ਜਾਂ ਉਹ ਕਹਿੰਦੇ ਅਸੀਂ ਕਰਦੇ ਹਾਂ, ਕਹਿਣ ਲੱਗੇ ਜਿਨ੍ਹਾਂ ਨੇ ਦਿਨ ਰਾਤ ਪਰਮੇਸ਼ਰ ਦਾ ਸਿਮਰਨ ਕੀਤਾ ਉਹਨਾਂ ਨੇ ਆਪਣੇ ਅੰਦਰੋਂ ਵਿਕਾਰਾਂ ਦੀ ਉਪਾਧ ਜਿਹੜੀ ਹੈ ਨਾ, ਜਿਹੜੀ ਅੰਦਰ ਉਪਾਧੀ ਸੀ, ਝਗੜਾ ਸੀ, ਉਹਨੂੰ ਕੱਢ ਕੇ ਬਾਹਰ ਮਾਰਿਆ ਹੈ।
ਕਿਉਂ ਜਪਿਓ ਭਾਈ ਪੁਰਖ ਬਿਦਾਤੇ।
ਇਸ ਤਰ੍ਹਾਂ ਇਹ ਭਾਈ ਜਿਨ੍ਹਾਂ ਨੇ ਪੁਰਖ ਬਿਦਾਤੇ ਨੂੰ ਜਪਿਆ ਹੈ,
ਪਯੋ ਕਿਰਪਾਲ ਦੀਨ ਦੁਖ ਭੰਜਨ, ਜਨਮ ਮਰਨ ਦੁਖ ਲਾਥੇ।
ਦੀਨ ਦੇ ਦੁਖਾਂ ਦਾ ਭੰਜਨ ਵਾਲਾ ਦਾਤਾ ਉਹਨਾਂ ਤੇ ਕਿਰਪਾਲ ਹੋ ਗਿਆ, ਜਿਹਦੇ ਕਰਕੇ ਜਨਮ ਮਰਨ ਦੇ ਦੁੱਖ ਲੱਥੇ ਹਨ। ਦੂਜੇ ਰਹਾਓ ਵਿਚ ਮਹਾਰਾਜ ਜਵਾਬ ਦਿੰਦੇ ਹਨ।
ਆਸਾ ਮਹੱਲਾ ਪੰਜਵਾ।
ਪੰਚਮ ਗੁਰਦੇਵ ਫੁਰਮਾਉਂਦੇ ਹਨ,
ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ।
ਮਹਾਰਾਜ ਇਹਦੇ ਵਿਚ ਕਾਮ ਵਾਸ਼ਨਾ ਦੀ ਗੱਲ ਕਰਦੇ ਨੇ, ਕਹਿੰਦੇ ਕਾਮ ਵਾਸ਼ਨਾ ਦਾ ਸਵਾਦ ਇਕ ਨਿਮਖ ਇਕ ਮਿੰਟ ਦਾ ਹੈ। ਉਸ ਥੋੜੇ ਜਿਹਾ ਇਕ ਪਲ ਦੇ ਸਵਾਦ ਦੇ ਕਾਰਨ ਪਰਤ ਕੇ ਫਿਰ ਕਿੰਨੇ ਦਿਨ ਉਹਨੂੰ ਦੁੱਖ ਆਉਂਦਾ ਹੈ। ਪਰਮਾਰਥ ਦੇ ਮਾਰਗ ਤੇ ਕਈ ਕਰੋੜਾਂ ਦਿਨ ਦੁੱਖ ਪਾਉਣਾ ਪੈਂਦਾ ਹੈ।
ਕਰੀ ਮੋਹਤ ਰੰਗ ਮਾਣ ਹੈ, ਫਿਰ ਬਹੁਰ ਬਹੁਰ ਪਛਤਾਵਹਿ।
ਇਸ ਤਰ੍ਹਾਂ ਇਕ ਘੜੀ ਕੁ ਰੰਗ ਮਾਣਦਾ ਸਵਾਦ ਮਾਣਦਾ ਤੇ ਪਰਤ ਪਰਤ ਕੇ ਪਛਤਾਉਂਦਾ ਹੈ, ਕਿਉਂਕਿ ਧਿਆਨ ਸਿਮਰਨ ਵਿਚ ਨਹੀਂ ਲੱਗਦਾ।
ਅੰਧੇ ਚੇਤ ਹਰ ਹਰ ਰਾਇਆ।
ਇਸ ਕਰਕੇ ਹੇ ਮਨ ਦੇ ਅੰਧੇ ਮਨੁੱਖ, ਪਰਮੇਸ਼ਰ ਨੂੰ ਚੇਤਾ ਕਰ, ਰਾਜੇ ਨੂੰ ਚੇਤਾ ਕਰ।
ਤੇਰਾ ਸੋ ਦਿਨ ਨੇੜੇ ਆਇਆ ਰਹਾਓ,
ਕਿਉਂਕਿ ਤੇਰੀ ਉਮਰ ਗੁਜ਼ਰਦੀ ਜਾ ਰਹੀ ਸਿਮਰਨ ਤੋਂ ਬਿਨਾ, ਨਾਮ ਜਪਣ ਤੋਂ ਬਿਨਾ, ਤੇ ਉਹ ਦਿਨ ਤੇਰਾ ਨੇੜੇ ਆ ਰਿਹਾ ਜਦੋਂ ਤੂੰ ਸਰੀਰ ਨੂੰ ਤਿਆਗ ਦੇਣਾ ਹੈ।
ਪਲਕ ਦ੍ਰਿਸ਼ਟ ਦੇਖ ਭੁੱਲ, ਆਕ ਨੀਮ ਕੋ ਤੂਮਰ।
ਤੂੰ ਇਹ ਰੂਪ ਵੇਖ ਕੇ ਕਾਮ ਦੇ ਪਿੱਛੇ ਲੱਗ ਕੇ, ਪਲਕ ਦ੍ਰਿਸ਼ਟ ਥੋੜੀ ਜੀ ਇੱਕ ਨਜ਼ਾਰਾ ਵੇਖ ਕੇ ਭੁੱਲ ਗਿਆ। ਬਸ ਕਿਵੇਂ, ਜਿਵੇਂ ਤੁਮਾ ਜਿਹੜਾ ਬੜਾ ਸੋਹਣਾ ਲੱਗਦਾ ਪਰ ਹੁੰਦਾ ਅੱਕ ਤੇ ਨਿੰਮ ਵਰਗਾ ਕੌੜਾ ਹੈ, ਇਸ ਤਰ੍ਹਾਂ ਕਾਮ ਬੜਾ ਮਿੱਠਾ ਲੱਗਦਾ ਬਾਹਰੋਂ ਪਰ ਅੰਦਰੋਂ ਬਹੁਤ ਹੀ ਕੌੜਾ ਹੈ ਜੀ।
ਜੈਸਾ ਸੰਗ ਬਿਸਿਅਰ ਸਿਓ ਹੈ ਰੇ, ਤੈਸੋ ਹੀ ਇਹੋ ਪਰ ਗ੍ਰਹੋ।
ਤੈਨੂੰ ਇਸ ਗੱਲ ਦਾ ਪਤਾ ਹੀ ਨਹੀਂ, ਤੂੰ ਭੁੱਲ ਗਿਆ। ਇਹ ਜਿਹੜਾ ਪਰ ਗ੍ਰਹਿ, ਪਰ ਇਸਤਰੀ ਤੇ ਪਰ ਪੁਰਸ਼ ਦਾ ਸੰਗ ਹੈ, ਜੋ ਕਰੈਕਟਰਲੈਸ ਹੋ ਕੇ ਤੂੰ ਜੀਵਨ ਬਤੀਤ ਕਰ ਰਿਹਾ, ਤੈਨੂੰ ਪਤਾ ਨਹੀਂ ਇਹ ਦੂਜੇ ਦੀ ਇਸਤਰੀ, ਦੂਜੇ ਦਾ ਪੁਰਖ, ਉਹਦਾ ਸੰਗ ਕਰਨਾ ਇਸ ਤਰ੍ਹਾਂ ਦਾ ਹੈ ਜੈਸਾ ਸੰਗ ਬਿਸੀਅਰ ਸਿਓ ਹੈ ਰੇ। ਬਿਸੀਅਰ ਮੈਨੇ ਸੱਪ, ਜਿਵੇਂ ਸੱਪ ਨਾਲ ਯਾਰੀ ਪਾਈ ਰੱਖੋ, ਭਾਵੇਂ ਕਿੰਨੇ ਦਿਨ ਡੰਗ ਨਾ ਮਾਰੇ ਪਰ ਭਰੋਸਾ ਉਹਦਾ ਕੋਈ ਨੀ ਕਦੋਂ ਡੰਗ ਮਾਰਦਾ। ਇਹ ਮਹਾਰਾਜ ਜੀ ਉਪਦੇਸ਼ ਦਿੰਦੇ ਹਨ।
ਬੈਰੀ ਕਾਰਨ ਪਾਪ ਕਰਤਾ, ਬਸਤ ਰਹੀ ਅਮਾਨਾ।
ਕਹਿਣ ਲੱਗੇ ਇਹ ਪਾਪ ਕਰਦਾ, ਬੈਰੀ ਕਾਰਨ ਪਾਪ ਕਰਤਾ, ਉਹਨਾਂ ਚੀਜ਼ਾਂ ਵਾਸਤੇ ਪਾਪ ਕਰਦਾ ਜਿਹੜੀਆਂ ਅਮਾਨਤਾਂ ਦਿੱਤੀਆਂ ਸਨ ਪਰਮੇਸ਼ਰ ਨੇ ਰੱਖਣ ਵਾਸਤੇ, ਉਹਨਾਂ ਵਸਤਾਂ ਦੇ ਪਿੱਛੇ ਲੱਗ ਕੇ ਪਾਪ ਕਮਾਉਂਦਾ ਹੈ।
ਛੋੜ ਜਾਹੇ ਤਿੰਨ ਹੀ ਸਿਉ ਸੰਗੀ, ਸਾਜਨ ਸਿਉ ਬੈਰਾਨਾ।
ਜਿਹੜੀਆਂ ਚੀਜ਼ਾਂ ਛੱਡ ਕੇ ਚਲੀਆਂ ਜਾਣੀਆਂ ਨੇ ਉਹਨਾਂ ਦੇ ਨਾਲ ਮੋਹ ਪਾ ਕੇ ਬੈਠਾ, ਤੇ ਜਿਹੜਾ ਸੱਜਣ ਨਾਲ ਜਾਣਾ ਉਹਦੇ ਨਾਲ ਵੈਰ ਕਰਦਾ, ਭਾਵ ਪਰਮੇਸ਼ਰ ਨੂੰ ਬਗਾਨਾ ਜਾਣਦਾ ਹੈ।
ਸਗਲ ਸੰਸਾਰ ਇਹ ਬਿਦ ਵਿਆਪਿਓ, ਸੋ ਉਭਰਿਓ ਜਿਸ ਗੁਰ ਪੂਰਾ।
ਮਹਾਰਾਜ ਕਹਿਣ ਲੱਗੇ ਇਹ ਸਾਰੀ ਦੁਨੀਆਂ ਇਸ ਤਰ੍ਹਾਂ ਹੀ ਫਸੀ ਹੋਈ ਹੈ, ਇਸ ਤਰ੍ਹਾਂ ਵਿਆਪਿਓ, ਸੋ ਉਭਰਿਓ ਜਿਸ ਗੁਰ ਪੂਰਾ। ਇਹਦੇ ਵਿੱਚੋਂ ਕੌਣ ਨਿਕਲਿਆ? ਜਿਹਦਾ ਗੁਰੂ ਪੂਰਾ ਹੈ, ਜਿਹਦਾ ਗੁਰੂ ਸਮਰੱਥ ਹੈ, ਉਹ ਇਸ ਝੱਖੜ ਦੇ ਵਿੱਚੋਂ ਬਾਹਰ ਨਿਕਲਦਾ ਹੈ।
ਕਹੋ ਨਾਨਕ ਪਵ ਸਾਗਰ ਤਰਿਓ, ਪਏ ਪੁਨੀਤ ਸਰੀਰਾ।
ਮਹਾਰਾਜ ਕਹਿਣ ਲੱਗੇ, ਸੱਚੇ ਪਾਤਸ਼ਾਹ ਫੁਰਮਾਨ ਲੱਗੇ, ਉਹਨਾਂ ਗੁਰਮੁਖਾਂ ਨੇ ਭਾਵ ਸਾਗਰ ਨੂੰ ਤਰ ਲਿਆ, ਉਹਨਾਂ ਦਾ ਸਰੀਰ ਪਵਿੱਤਰ ਹੋ ਗਿਆ, ਉਹਨਾਂ ਦਾ ਮਨ ਹਿਰਦਾ ਔਰ ਆਤਮਾ ਔਰ ਸਰੀਰ ਇਹ ਸਭ ਕੁਝ ਪਵਿੱਤਰ ਹੋ ਗਿਆ ਔਰ ਜੀਵਨ ਜਿਹੜਾ ਹੈ ਸਫਲ ਹੋ ਗਿਆ ਉਹਨਾਂ ਦਾ। ਗੁਰੂ ਸਾਹਿਬ ਫਰਮਾਉਂਦੇ ਹਨ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।